ਸ੍ਰੀ ਵਾਹਿਗੁਰੂ ਸਾਹਿਬ ਜੀ, ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ, ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ, ਹਰੀ ਰਾਏ ਹਰ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ, ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ, ਜਿਸਮੈਂ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵੈਰਾਗ, ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ, ਸ੍ਰੀ ਗੁਰ ਸਬਦ ਕਮਾਏ ਜਿਨ ਜੀਤੇ ਪੰਜ ਵਿਕਾਰ, ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ, ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ, ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ, ਕਹਾ ਬੁੱਧ ਪ੍ਰਭ ਤੁਛ ਹਮਾਰੀ, ਵਰਣ ਸਕੈ ਮਹਿਮਾ ਜੋ ਤਿਹਾਰੀ, ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ, ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਬ ਖਾਲਸੇ ਹਿਮ ਬਾਤ ਉਚਾਰਾ, ਕਿਮ ਕਰ ਹੋਵਗ ਹਮੈ ਗੁਜਾਰਾ, ਕਹਿਓ ਮਾਤਾ ਨੇ ਚੜਾਵੈ ਖਾਵੋ, ਪਟਨੇ ਤੇ ਅਬ ਇਹਾਂ ਮੰਗਾਵੋ। ਤਬ ਖਾਲਸੇ ਇਮ ਬਾਤ ਉਚਾਰਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਨ ਦਿਆਲ ਭਗਤ ਵਛਲ ਪੂਰਨ ਪਰਮੇਸ਼ਰ ਦਇਆਨਿਦ ਸਤਿਗੁਰੂ, ਧੰਨ 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 ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਪੰਥ ਦੇ ਵਾਲੀ ਸਰਬੰਸ ਦਾਨੀ, ਵਾਲੀਏ ਦੋ ਜਹਾਨ, ਸਾਹਿਬੇ ਕਮਾਲ, ਅੰਮ੍ਰਿਤ ਕੇ ਦਾਤੀ ਗੁਰਦੇਵ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਦਸੇ ਗੁਰੂ ਸਾਹਿਬਾਨਾਂ ਦੀ ਆਤਮਕ ਜੋਤ, ਜਾਗ ਦੀ ਜੋਤ, ਚਵਰ ਛਤਰ ਤਖਤ ਦੇ ਮਾਲਕ, ਗੱਦੀ ਉੱਪਰ ਸੁਭਾਏ ਮਾਣ ਪ੍ਰਤੱਖ ਹਰ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਦਰਬਾਰ ਅੰਦਰ ਜੁੜ ਬੈਠੀ ਸਤਿਗੁਰ ਜੀ ਦੀ ਸਾਜੀ ਨਿਵਾਜੀ, ਗੁਰੂ ਖਾਲਸਾ ਗੁਰੂ ਰੂਪ ਸਾਧ ਸੰਗਤ ਜੀਓ, ਆਪ ਜੀ ਵੱਡਿਆਂ ਭਾਗਾਂ ਵਾਲੇ ਕਰਮਾਂ ਵਾਲੇ ਹੋ, ਜੋ ਸਤਿਗੁਰ ਜੀ ਦੇ ਪਾਵਨ ਪਵਿੱਤਰ ਦਰਸ਼ਨ ਕਰਕੇ ਆਪਣੇ ਜੀਵਨ ਨੂੰ ਸਫਲਾ ਕਰ ਰਹੇ ਹੋ। ਸਤਿਗੁਰ ਜੀ ਦੀ ਬੇਨਤੀ ਕਿਰਪਾ ਹੋਈ ਹੈ, ਸੰਧਿਆ ਦੇ ਸਮੇਂ ਦੇ ਦੀਵਾਨ ਸਜਾਏ ਗਏ ਹੈ, ਆਪ ਜੀ ਨੇ ਸੋ ਦਰ ਰਹਿ ਰਾਜ ਸਾਹਿਬ ਉਪਰੰਤ ਅਰਦਾਸ ਹੋਈ ਹੈ। ਸਤਿਗੁਰ ਜੀ ਨੇ ਪਾਵਨ ਪਵਿੱਤਰ ਹੁਕਮਨਾਮੇ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕੀਤਾ ਹੈ। ਆਪ ਸੰਗਤਾਂ ਨੇ ਬੜੀ ਸ਼ਰਧਾ ਭਾਵਨਾ ਨਾਲ ਸਤਿਗੁਰ ਜੀ ਦੇ ਦਰਸ਼ਨ ਕਰਕੇ ਬਾਣੀ ਦਾ ਲਾਹਾ ਲਿਆ ਹੈ। ਸੋ ਸਤਸੰਗ ਜੀ, ਹੁਣ ਜੋ ਚੱਲ ਰਹੀ ਗੁਰੂ ਖਾਲਸੇ ਗੁਰੂ ਪੰਥ ਦੀ ਕਥਾ ਦਾ ਸਮਾਂ ਹੋਇਆ ਹੈ, ਆਪ ਸੰਗਤਾਂ ਗੁਰੂ ਜੀ ਦੇ ਦਰਬਾਰ ਵਿੱਚ ਤੁਰ ਬੈਠੇ ਹੋ। ਆਪ ਜੀ ਨੇ ਜਿਵੇਂ ਪਿੱਛੇ ਸਰਵਣ ਕੀਤਾ ਹੈ ਕਿ ਤੋ ਤਿੰਨ ਪਾਤਸ਼ਾਹ ਦੇ ਸਰਦਾਰ ਸੰਮਤ ਖਾਂ, ਜਾਲੀ ਦੀਨ ਵਜੀਦ ਖਾਂ ਮਾਰ ਦਿੱਤੇ ਹੈ। ਸਾਰੇ ਬੰਨੇ ਬਾਬੇ ਬੰਦੇ ਸਿੰਘ ਦੀਆਂ ਅਤੇ ਖਾਲਸੇ ਦੀਆਂ ਧੁੰਮਾਂ ਪੈ ਗਈਆਂ ਹੈ। ਲਾਹੌਰ ਵਾਲੇ ਲਾਹੌਰ 'ਚ ਕੰਬੀ ਜਾਂਦੇ ਹੈ, ਕਸ਼ਮੀਰ ਵਾਲੇ ਕਸ਼ਮੀਰ 'ਚ ਕੰਬੀ ਜਾਂਦੇ ਹੈ ਵੀ ਇੱਧਰ ਆ ਜਾਣਾ ਹੈ। ਇਹ ਫਰਕਸ਼ੀਅਰ ਪਾਤਸ਼ਾਹ ਨੇ ਵਜ਼ੀਰਾਂ ਨਾਲ ਸਲਾਹ ਕੀਤੀ ਹੈ ਵੀ ਕਿਵੇਂ ਕਰੀਏ, ਹੁਣ ਕੀ ਹੱਲ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਵੀ ਫੌਜਾਂ ਸਾਰੀਆਂ ਕਹਿਣ ਲੱਗੀਆਂ ਆਪੋ ਵਿੱਚ ਹੀ, ਜਦੋਂ ਇਹਨੇ ਸ੍ਰੀ ਸਾਹਿਬ ਮੈਦਾਨ ਵਿੱਚ ਰੱਖੀ ਹੈ ਵੀ ਕੋਈ ਹੈ ਐਸਾ ਸੂਰਮਾ ਜਿਹੜਾ ਬੰਦੇ ਸਿੰਘ ਨਾਲ ਡਾਗਰਾ ਕਰੇ। ਸਾਰੇ ਬਿਡਰ ਬਿਡਰ ਇੱਕ ਦੂਜੇ ਵੱਲ ਵੇਖੀ ਜਾਂਦੇ ਆ, ਕੋਈ ਹਾਂ ਨਹੀਂ ਕਰਦਾ। ਅਖੀਰੀ ਬੋਲੇ ਆ ਵੀ ਪਾਤਸ਼ਾਹ ਜੀ ਕੀ ਕਰੀਏ, ਉਹਦੇ ਸਤਿਗੁਰੂ ਜੀ ਦਾ ਭੇਜਿਆ ਹੋਇਆ ਹੈ, ਸਤਿਗੁਰੂ ਗੁਰੂ ਗੋਬਿੰਦ ਸਿੰਘ ਜੋ ਹਿੰਦੂਆਂ ਦੇ ਪੀਰ ਹੈ ਉਹਨਾਂ ਦਾ ਪੈਦਾ ਕੀਤਾ ਹੋਇਆ ਹੈ ਅਤੇ ਕਿਹੜਾ ਉਹਨਾਂ ਨਾਲ ਪੰਗਾ ਲਵੇ, ਸਾਡੇ ਵੱਸ ਦੀ ਗੱਲ ਨਹੀਂ ਹੈ ਅਤੇ ਨਾਲ ਜੰਗ ਯੁੱਧ ਕਰਨਾ। ਫਿਰ ਵਿੱਚੋਂ ਕਈਆਂ ਨੇ ਸਲਾਹ ਦਿੱਤੀ ਹੈ ਵੀ ਉਹਨਾਂ ਦੇ ਮਹਿਲ ਮਾਤਾ ਸਾਹਿਬਦੇਵਾਂ ਜੀ ਉਸ ਵਕਤ ਦਿੱਲੀ ਵਿੱਚ ਹੀ ਸਨ, ਕਿਹਾ ਵੀ ਉਹਨਾਂ ਨੂੰ ਤੁਸੀਂ ਕਹੋ, ਉਹਨਾਂ ਅੱਗੇ ਹੱਥ ਪੱਲਾ ਜੋੜੀਏ ਵੀ ਬੰਦੇ ਸਿੰਘ ਨੂੰ ਕਹੋ ਵੀ ਹੁਣ ਬੱਸ ਕਰ, ਜਿਹੜੇ ਦੋਸ਼ੀ ਸੀ ਗੁਰੂ ਘਰ ਦੇ ਉਹਨਾਂ ਨੂੰ ਸਜ਼ਾ ਦੇ ਲਈ ਹੈ, ਹੁਣ ਤੁਸੀਂ ਸ਼ਾਂਤ ਹੋ ਕੇ ਅਤੇ ਰਹੋ ਅਤੇ ਉਹਨਾਂ ਨੂੰ ਦਿੱਲੀ ਸੱਦ ਲਓ। ਫਰਕਸ਼ੀਅਰ ਆਪਣੇ ਵੱਲੋਂ ਕਹਿੰਦਾ ਵੀ ਉਹਨਾਂ ਨੂੰ ਦਿੱਲੀ ਸੱਦ ਲਓ, ਇੱਥੇ ਚੰਗੀਆਂ ਜਗੀਰਾਂ ਚੰਗੇ ਅਹੁਦੇ ਦੇ ਦਿਆਂਗੇ। ਭਾਈ ਨੰਦ ਲਾਲ ਦੇ ਰਾਹੀਂ ਸੁਨੇਹਾ ਭੇਜਿਆ ਹੈ ਮਾਤਾ ਸਾਹਿਬ ਕੌਰ ਜੀ ਨੂੰ। ਜਦੋਂ ਮਾਤਾ ਸਾਹਿਬ ਕੌਰ ਜੀ ਨੂੰ ਸੁਨੇਹਾ ਭੇਜਿਆ, ਮਾਤਾ ਜੀ ਕਹਿੰਦੇ ਕਿ ਭਾਈ ਨੰਦ ਲਾਲ ਸਿਆਂ ਤੂੰ ਸਿਆਣਾ ਹੈ, ਤੁਹਾਨੂੰ ਪਤਾ ਹੈ ਵੀ ਜਿਹੜਾ ਹੁਣ ਇੰਨਾ ਵੱਡਾ ਹੋ ਗਿਆ ਹੈ, ਸਾਰੇ ਬੰਨੇ ਧਾਂਕ ਪਾ ਛੱਡੀ ਹੈ, ਸਭ ਬੰਨੇ ਕਬਜ਼ੇ ਕਰ ਲਏ, ਉਹ ਸਾਡੀ ਕਿੱਥੇ ਮੰਨੇਗਾ। ਭਾਈ ਨੰਦ ਲਾਲ ਜੀ ਕਹਿੰਦੇ ਹੈ ਵੀ ਮਾਤਾ ਜੀ ਤੁਸੀਂ ਕਿਰਪਾ ਕਰੋ, ਇੱਕ ਵਾਰ ਫਰਜ਼ ਪੂਰਾ ਕਰ ਦਿਓ, ਪਾਤਸ਼ਾਹ ਨਹੀਂ ਤਾਂ ਗੁੱਸਾ ਕਰੇਗਾ ਵੀ ਜਾਣ ਕੇ ਨਹੀਂ ਕਹਿੰਦੇ ਹੈ, ਜਾਣ ਕੇ ਸਾਨੂੰ ਤੁਰਕਾਂ ਨੂੰ ਮਰਵਾ ਰਹੇ ਹੈ, ਤੁਸੀਂ ਆਪਣੇ ਵੱਲੋਂ ਫਰਜ਼ ਪੂਰਾ ਕਰ ਦਿਓ ਇੱਕ ਵਾਰ। ਬਹੁਤਾ ਕਹਿਣ 'ਤੇ ਮਾਤਾ ਜੀ ਨੇ ਕਿਹਾ ਵੀ ਠੀਕ ਹੈ, ਆ ਗੁਰੂ ਜੀ ਦੇ ਨਾਂ ਦੀ ਸਾਡੇ ਕੋਲ ਮੋਹਰ ਪਈ ਹੈ, ਤੂੰ ਆਪ ਹੀ ਲਿਖ ਦੇ ਸਾਡਾ ਨਾਮ ਵਿੱਚ ਰੱਖ ਕੇ ਅਤੇ ਆ ਮੋਹਰ ਲਾ ਦੇ। ਚਲੋ ਲੈ ਕੇ ਪੂਰਾ ਚੰਗੀ ਤਰ੍ਹਾਂ ਜੋ ਪਾਤਸ਼ਾਹ ਵੱਲੋਂ ਹਵਾਲਾ ਸੀ ਮਾਤਾ ਜੀ ਦਾ ਨਾਮ ਰੱਖ ਕੇ ਦਿੱਤਾ ਹੈ, ਮੋਹਰ ਗੁਰੂ ਜੀ ਦੀ ਲਾਈ ਹੈ। ਜਦੋਂ ਮੋਹਰ ਗੁਰੂ ਜੀ ਦੀ ਲਾ ਕੇ ਉਹ ਇੱਕ ਸਿੱਖ ਨੂੰ ਬੁਲਾ ਕੇ ਭੇਜਿਆ ਹੈ, ਜਦੋਂ ਸਿੱਖ ਨੂੰ ਭੇਜਿਆ ਹੈ ਉਹਨੇ ਬੰਦੇ ਸਿੰਘ ਨੂੰ ਦਿੱਤਾ ਹੈ ਅਤੇ ਬਾਬਾ ਬੰਦਾ ਸਿੰਘ ਜੀ ਨੇ ਪੜ੍ਹ ਕੇ ਨਾ ਪੱਤਰ ਅਤੇ ਸਾਧ ਸੰਗਤ ਜੀ ਇਸ ਤਰ੍ਹਾਂ ਦੇ ਕੁਝ ਬਚਨ ਕਹੇ ਹੈ ਜਿਨ੍ਹਾਂ ਨੂੰ ਬਚਨ ਹੀ ਜਿਨ੍ਹਾਂ ਨੂੰ ਕਵਚਨ ਕਿਹਾ ਜਾਂਦਾ ਹੈ। ਕਹਿੰਦੇ ਆ ਵੀ ਆ ਤ੍ਰਿਆ ਇਸਤਰੀਆਂ ਦੀ ਇਹੋ ਜਿਹੀ ਗੱਲ ਹੀ ਹੈ ਨਾ ਵੀ ਜੋ ਕਹਿ ਦੇ ਕੋਈ ਦੇ ਪਿੱਛੇ ਲੱਗ ਜਾਂਦੇ ਹੈ। ਆ ਮੈਂ ਚਲਾ ਗਿਆ ਦਿੱਲੀ ਅਤੇ ਕਿਸੇ ਨੇ ਛੱਡਣਾ ਨਹੀਂ ਹੈ ਸਾਨੂੰ। ਉਸ ਵਕਤ ਲਿਖ ਕੇ ਵਿੱਚ ਉੱਤਰ ਦੇ ਦਿੱਤਾ ਹੈ ਵੀ ਅਸੀਂ ਤੁਹਾਡੇ ਸਿੱਖ ਨਹੀਂ ਹਾਂ, ਮੇਰਾ ਜਿੰਨਾ ਕੰਮ ਸੀ ਮੈਂ ਨਿਭਾ ਦਿੱਤਾ, ਹੁਣ ਤਾਂ ਆਪਣੇ ਜ਼ੋਰ ਨਾਲ ਬਲ ਨਾਲ ਲਊਂਗਾ ਆਪਣੀ ਪਾਤਸ਼ਾਹੀ। ਸੋ ਸਾਧ ਸੰਗਤ ਜੀ ਇਸ ਤਰ੍ਹਾਂ ਜਦੋਂ ਕੁਬਚਨ ਜਿਹੜੇ ਲਿਖ ਕੇ ਭੇਜ ਦਿੱਤੇ ਹੈ, ਫਰਕਸ਼ੀਅਰ ਨੇ ਪੂਰੀ ਸਭਾ ਵਿੱਚ ਸੁਣਾ ਦਿੱਤੇ ਹੈ, ਮਾਤਾ ਜੀ ਦਾ ਹੁਕਮ ਨਹੀਂ ਮੰਨਿਆ। ਇੱਥੇ ਆ ਕੇ ਬਾਬਾ ਜੀ ਦੀ ਜਿਹੜੀ ਮੱਤ ਹੈ ਨਾ ਬੁੱਧੀ ਉਹ ਵਿਚਲ ਗਈ ਹੈ, ਕਹਿਣ ਨੂੰ ਦਿਲ ਨਹੀਂ ਕਰਦਾ ਹੈ, ਪਰ ਕਹਿੰਦੇ ਹੈ ਨਾ ਕਿ ਨੇਕੀ ਨੇਕੀ ਰਹਿਣੀ ਹੈ, ਬਦੀ ਬਦੀ ਰਹਿਣੀ ਹੈ, ਸੱਚ ਨੇ ਸੱਚ ਰਹਿਣਾ ਹੈ, ਝੂਠ ਨੇ ਝੂਠ ਰਹਿਣਾ ਹੈ, ਚੰਗਿਆਂ ਨੂੰ ਚੰਗਾ ਹੀ ਕਿਹਾ ਜਾਂਦਾ ਹੈ, ਮੰਦਿਆਂ ਨੂੰ ਮੰਦਾ ਹੀ ਕਿਹਾ ਜਾਂਦਾ ਹੈ। ਇੱਥੇ ਆ ਕੇ ਵੇਖੋ ਮਾਤਾ ਸਾਹਿਬ ਕੌਰ ਜੀ ਖਾਲਸੇ ਦੀ ਮਾਤਾ ਜੀ ਹੈ, ਜਦੋਂ ਮਾਤਾ ਜੀ ਦਾ ਹੁਕਮ ਨਹੀਂ ਮੰਨਿਆ ਹੈ ਤਾਂ ਇਹ ਕਿੰਨੀ ਭੁੱਲ ਹੈ। ਜਵਾਬ ਦਿੱਤਾ ਹੈ ਸਤਿਸੰਗ ਜੀ, ਇੱਥੇ ਇੱਕ ਇਹ ਵੀ ਵਿਚਾਰ ਹੈ ਵੀ ਬਾਬਾ ਬੰਦਾ ਸਿੰਘ ਜੀ ਨੇ ਤਾਂ ਇੰਨੇ ਕਾਰਜ ਕੀਤੇ ਗੁਰੂ ਮਹਾਰਾਜ ਜੀ ਦੇ ਆਗਿਆ ਵਿੱਚ ਰਹਿ ਕੇ, ਚਾਰ ਸਫੇਰੇ ਝੰਡਾ ਚਲਾ ਦਿੱਤਾ ਖਾਲਸੇ ਦਾ, ਫਿਰ ਇੰਨੀ ਤਾਕਤ ਹੈ ਗੁਰੂ ਜੀ ਦੀ ਦਿੱਤੀ ਹੋਈ ਅਤੇ ਮਨ 'ਤੇ ਵਿਚਲਣਾ ਹੀ ਹੈ, ਮਨ 'ਤੇ ਸ਼ੰਕਾ ਕੁਝ ਨਾ ਕੁਝ ਫੁਰਨਾ ਹੀ ਹੈ, ਘਮੰਡ ਹੰਕਾਰ 'ਤੇ ਆ ਹੀ ਜਾਂਦਾ ਹੈ। ਇੰਨੇ ਕਾਰਜ ਕੀਤੇ ਫਿਰ ਜਾ ਕੇ ਕੁਝ ਮਾਣ ਫੁਰਿਆ ਹੈ, ਕੁਝ ਭੁੱਲ ਹੋਈ ਹੈ ਸਾਡੇ, ਅਸੀਂ ਤਾਂ ਕੁਝ ਕੀਤਾ ਹੀ ਨਹੀਂ ਹੁੰਦਾ, ਨਾ ਕੁਝ ਕਰਨ ਜੋਗੇ ਹਾਂ, ਨਾ ਕੋਈ ਲੈਣਾ ਨਾ ਕੋਈ ਦੇਣਾ, ਫਿਰ ਵੀ ਸਾਨੂੰ ਹੰਕਾਰ ਛੱਡਦਾ ਨਹੀਂ ਹੈ, ਕੁਝ ਵੀ ਨਹੀਂ ਕੀਤਾ ਹੁੰਦਾ ਸੀ। ਕਿਤੇ ਦੋ ਚਾਰ ਸਾਲ ਬਹੁਤ ਜ਼ਿਆਦਾ ਸਮਾਂ ਕਹਿ ਦਿੱਤਾ ਹੈ ਵੀ ਦੋ ਚਾਰ ਸਾਲ ਕਿਤੇ ਗੁਰੂ ਘਰਾਂ ਵਿੱਚ ਅਸੀਂ ਸੇਵਾ ਕਰ ਲਈਏ ਨਾ, ਮਨ 'ਚ ਬੜਾ ਕੁਝ ਫੁਰਦਾ ਹੈ, ਬੰਦਾ ਉਲਟਾ ਸਿੱਧਾ ਹੋ ਜਾਂਦਾ ਹੈ, ਮਨ ਮਤੀਆ ਹੋ ਜਾਂਦਾ ਹੈ, ਫਿਰ ਤਾਂ ਆਪਣੀ ਬੰਦਾ ਚਲਾਉਂਦਾ ਹੈ, ਮਨ ਫਿਰ ਜਾਂਦਾ, ਭਰਮ ਪੈ ਜਾਂਦਾ ਹੈ ਨਾ ਵੀ ਗੁਰੂ ਦੇ ਨੇੜੇ ਰਹਿੰਦਾ ਹਾਂ, ਲੱਗਦਾ ਮੈਂ ਉੱਥੇ ਪਹੁੰਚ ਗਿਆ ਹਾਂ ਜਿੱਥੇ ਮੈਨੂੰ ਜਾਣਾ ਚਾਹੀਦਾ ਸੀ, ਮਨ ਵਿਗੜ ਜਾਂਦਾ ਹੈ ਅਤੇ ਕੀਤਾ ਕੁਝ ਵੀ ਨਹੀਂ ਹੁੰਦਾ ਹੈ। ਇਸ ਕਰਕੇ ਸਦਾ ਹੀ ਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਰਹਿਣਾ ਚਾਹੀਦਾ ਹੈ। ਸੱਚੇ ਪਾਤਸ਼ਾਹ ਜੀ, ਅਸੀਂ ਕਲਯੁਗੀ ਜੀਵ ਹਾਂ, ਅਕਲ ਸਾਨੂੰ ਹੈ ਨਹੀਂ, ਮੱਧ ਸਾਡੀ ਥੋੜ੍ਹੀ ਹੈ, ਹਮ ਅਵਗੁਣ ਭਰੇ ਏਕ ਗੁਣ ਨਾਹੀਂ। ਮਹਾਰਾਜ ਅਸੀਂ ਗੁਣ ਤਾਂ ਕੋਈ ਹੈ ਨਹੀਂ, ਅਵਗੁਣ ਭਰੇ ਪਏ ਆ। ਇਸ ਕਰਕੇ ਸੱਚੇ ਪਾਤਸ਼ਾਹ, ਇਹ ਜਿਹੜੀ ਉਮਰ ਹੈ ਨਾ, ਜੇ ਜੀਂਦੇ ਰਹੇ ਤਾਂ ਬੜੀ ਵੱਡੀ ਹੈ, ਬਾਕੀ ਤੁਹਾਡੇ ਹੱਥ 'ਚ ਮਾਰ ਲੱਗਿਆ ਸਮਾਂ ਨਹੀਂ ਲੱਗਣਾ ਹੈ, ਪਰ ਜੇ ਜੀਂਦੇ ਰਹੇ ਤਾਂ ਬੜੀ ਵੱਡੀ ਉਮਰ ਹੈ ਸੱਚੇ ਪਾਤਸ਼ਾਹ। ਇਸ ਕਰਕੇ ਅਰਦਾਸ ਬੇਨਤੀ ਕਰੀਏ ਕਿ ਜੀਵਨ ਵਿੱਚ ਕਿਤੇ ਮਹਾਰਾਜ ਹੰਕਾਰ ਵਿੱਚ ਆ ਕੇ ਠੇਡਾ ਨਾ ਲੱਗੇ। ਬੇਨਤੀ ਗੁਰੂ ਅੱਗੇ ਕਰੀਏ, ਉੱਚੀ ਭਲਿਆਈ ਹੈ। ਬਾਬਾ ਬੰਦਾ ਸਿੰਘ ਜੀ ਨੇ ਖਾਲਸੇ ਕੌਮ ਵਾਸਤੇ ਗੁਰੂ ਦੀ ਆਗਿਆ ਵਿੱਚ ਰਹਿ ਕੇ ਇੰਨੇ ਕਾਰਜ ਕੀਤੇ, ਫਿਰ ਜਾ ਕੇ ਮਨ ਫਿਰਿਆ ਹੈ, ਬੁੱਧ ਫਿਰੀ ਹੈ, ਸਾਡੀ ਉੱਦਾਂ ਫਿਰੀ ਰਹਿੰਦੀ ਹੈ। ਨਾ ਕੋਈ ਕਤਰਿਆ, ਨਾ ਕੀਤਾ, ਨਾ ਕੁਝ ਕਮਾਈ ਹੈ, ਨਾ ਕੋਈ ਸਿਮਰਨ ਹੈ, ਨਾ ਭਗਤੀ ਹੈ, ਗੱਲਾਂ ਨਾਲ ਹੀ ਸੁਹਾਗਣ ਹੋਏ ਪਏ ਹਾਂ। ਇਸ ਕਰਕੇ ਗੁਰੂ ਅੱਗੇ ਬੇਨਤੀ ਕਰੀਏ, ਮਹਾਰਾਜ ਜੇਤਾ ਸਮੁੰਦਰ ਸਾਗਰ ਨੀਰ ਭਰਿਆ ਤੇਤੇ ਔਗੁਣ ਹਮਾਰੇ, ਮਹਾਰਾਜ ਔਗੁਣ ਨਾਲ ਭਰੇ ਹੋਏ ਹਾਂ। ਇਸ ਕਰਕੇ ਜੀਵਨ ਵਿੱਚ ਤੁਹਾਡੀ ਕਿਰਪਾ ਸਤਿਕਾਰ ਇਹਦੇ ਸਵਾਸਾਂ ਤੱਕ ਨਿਭ ਜਾਵੇ, ਇਹੀ ਬੇਨਤੀ ਕਰੀਏ। ਸੋ ਸਾਧ ਸੰਗਤ ਜੀ, ਇਸ ਤਰ੍ਹਾਂ ਜੋ ਜਵਾਬ ਦਿੱਤਾ ਹੈ, ਫਿਰ ਕੀ ਕਹਿੰਦੇ ਹੈ, ਫਰਕਸ਼ੀਆਂ ਨੂੰ ਫਿਰ ਚੁਗਲਾਂ ਚੁਗਲੀ ਵਾਹੀ ਹੈ। ਅਖੇ ਜੀ, ਮਾਤਾ ਦੇ ਕੁਝ ਕਹਿੰਦੇ ਨਹੀਂ ਹੈ, ਕਹਿਣ ਤਾਂ ਕਿਉਂ ਨਾ ਮੰਨਣ, ਉਹਨਾਂ ਦੇ ਘਰ ਦੇ ਨੌਕਰ ਹੈ, ਸੇਵਕ ਹੈ, ਗੁਰੂ ਦੇ ਭੇਜੇ ਹੋਏ ਹੈ, ਗੁਰੂ ਦਾ ਹੱਥ ਨਾ ਹੋਵੇ ਤਾਂ ਉਹ ਕਿਵੇਂ ਕੁਝ ਕਰ ਸਕਦਾ ਹੈ। ਚੁਗਲਾਂ ਅਤੇ ਚੁਗਲੀ ਵਾਹੁਣ 'ਤੇ ਦੋ ਬਚਨ ਖਵਾ ਦਿੱਤੇ ਆ ਵੀ ਇੱਕ ਦੇ ਸ਼ਕਤੀ ਨਾਲ ਰਹੇ ਬੰਦੇ ਸਿੰਘ ਵਿੱਚ, ਇੱਕ ਖਾਲਸਾ ਪਿੱਛੇ ਹਟ ਜਾਵੇ। ਇਸ ਤਰ੍ਹਾਂ ਘਵਾ ਦਿੱਤਾ ਹੈ ਮਾਤਾ ਜੀ ਪਾਸੋਂ। ਬਾਬਾ ਬੰਦਾ ਸਿੰਘ ਵਿੱਚ ਨਾ ਕੋਈ ਸ਼ਕਤੀ ਰਹਿ ਗਈ ਹੈ ਫਿਰ, ਅਤੇ ਨਾ ਖਾਲਸੇ ਨੇ ਜਿਹੜਾ ਸਾਥ ਸੀ ਉਹ ਵੀ ਛੱਡ ਦਿੱਤਾ ਹੈ। ਬਾਬੇ ਬੰਦੇ ਸਿੰਘ ਜੇ ਬੰਦਾ ਹੀ ਖਾਲਸਾ ਬਣਾ ਲਿਆ ਹੈ ਆਪਣਾ ਹੀ, ਅਤੇ ਤਤ ਖਾਲਸਾ ਜੋ ਗੁਰੂ ਦਾ ਬਣਾਇਆ ਹੋਇਆ ਉਹ ਵੱਖ ਹੋ ਗਿਆ ਹੈ। ਸੋ ਸਾਧ ਸੰਗਤ ਜੀ, ਅੱਗੇ ਕਥਾ ਆ ਰਹੀ ਹੈ, ਆਓ ਆਪਾਂ ਬਨ ਬਿਰਤੀਆਂ ਕਾਗਰ ਕਰਕੇ ਸਰਵਣ ਕਰੀਏ। ਜੋ ਗੁਰੂ ਜੀ ਨੇ ਬੂਟਾ ਲਾਇਆ ਸੀ ਨਾ ਸਿੱਖੀ ਦਾ, ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਦਸਾਂ ਗੁਰੂਆਂ ਤੱਕ, ਜੋ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ, ਖਾਲਸਾ ਪੰਥ ਦੀ ਸਾਜਨਾ ਕੀਤੀ, ਅੰਮ੍ਰਿਤ ਪਾਨ ਕਰਾਇਆ, ਉਹ ਕੱਲ ਦਾ ਦਿਨ ਸਾਧ ਸੰਗਤ ਜੀ ਆ ਰਿਹਾ ਹੈ। ਅਤੇ ਉਹੀ ਸਿੰਘ ਗੁਰੂ ਦੇ ਲਾਡਲੇ ਜਿਨ੍ਹਾਂ ਨੇ ਗੁਰੂ ਦਾ ਪੀਤਾ ਅੰਮ੍ਰਿਤ ਅਤੇ ਸਤੇਗਾਂ ਮਾਰੀਆਂ ਹੈ, ਉਹੀ ਸਾਰਾ ਇਤਿਹਾਸ ਹੈ। ਭਾਈ ਰਤਨ ਸਿੰਘ ਭੰਗੂ ਜੀ ਨੇ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਲਿਖਿਆ ਹੈ, ਕਿਉਂਕਿ ਗੁਰੂਆਂ ਦਾ ਇਤਿਹਾਸ ਤਾਂ ਆਪਾਂ ਗੁਰੂ ਸਥਾਨਾਂ 'ਤੇ ਸੁਣਦੇ ਰਹਿੰਦੇ ਹਾਂ, ਇਤਿਹਾਸੀ ਸਥਾਨਾਂ 'ਤੇ। ਪੰਥ ਪ੍ਰਕਾਸ਼ ਦੀ ਜਿਹੜੀ ਕਥਾ ਹੈ, ਇਹ ਨਿਹੰਗ ਸਿੰਘ ਜਾਂ ਹੁਣ ਤਖ਼ਤ ਵਿੱਚ ਵੀ ਹੋ ਰਹੀ ਸੀ। ਇਸ ਤਰ੍ਹਾਂ ਜਿਹਦੇ ਕਿ ਖਾਲਸ ਨੂੰ ਪਤਾ ਲੱਗਣਾ ਚਾਹੀਦਾ ਹੈ, ਸਾਨੂੰ ਪਤਾ ਲੱਗਣਾ ਚਾਹੀਦਾ ਹੈ ਵੀ ਸਾਡੇ ਵੱਡਿਆਂ ਨੇ 18ਵੀਂ ਸਦੀ ਵਿੱਚ ਕੀ ਕੌਤਕ ਕੀਤੇ ਹੈ, ਕਿਵੇਂ ਸਿੱਖੀ ਕਾਇਮ ਰੱਖੀ ਹੈ, ਜਿਨ੍ਹਾਂ ਦੇ ਸਿਰ 'ਤੇ ਅੱਜ ਅਸੀਂ ਦਸਤਾਰਾਂ ਸਜਾਈਆਂ ਹੈ, ਸਰਦਾਰੀਆਂ ਸਾਡੇ ਕੋਲ ਹੈ, ਘਰ ਅਸੀਂ ਮੱਲੇ ਹੋਏ ਹੈ, ਜ਼ਮੀਨ ਜਾਇਦਾਦਾਂ ਮੱਲੀਆਂ ਹੋਈਆਂ ਹੈ, ਜਿੰਨੀਆਂ ਜ਼ਮੀਨ ਜਾਇਦਾਦਾਂ ਹੈ ਬਾਬੇ ਬੰਦੇ ਸਿੰਘ ਨੇ ਦਵਾਈਆਂ ਸਨ ਕਿ ਖਾਸ ਜਿੱਥੋਂ ਤੱਕ ਤੁਸੀਂ ਅੱਜ ਹੱਲ ਵਾਲੋਗੇ ਨਾ, ਉਹ ਤੁਹਾਡੀ ਜ਼ਮੀਨ ਹੋ ਜਾਊਗੀ। ਉਹਨਾਂ ਦੇ ਦਿੱਤੀਆਂ ਹੋਈਆਂ ਬਖਸ਼ਿਸ਼ਾਂ ਹੈ, ਉਹਨਾਂ ਦਾ ਆਪਾਂ ਇਤਿਹਾਸ ਸਰਵਣ ਕਰੀਏ। ਇਹਦੇ ਜਿਨ੍ਹਾਂ ਦੇ ਕਰਮਾਂ 'ਚ ਉਹ ਕਰ ਲੈਂਦੇ ਹੈ, ਨਹੀਂ ਤਾਂ ਵਿਚਾਰੇ ਬਾਕੀਆਂ ਦਾ ਕੋਈ ਟਾਈਮ ਟੂਮ ਹੈ ਨਹੀਂ ਹੈ, ਕਿਉਂਕਿ ਬਿਨ ਭਾਗਾਂ ਸਤਸੰਗ ਨਾਲ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਉ। ਗੁਰੂ ਦੀ ਕਿਰਪਾ ਤੋਂ ਬਿਨਾਂ ਸੰਗਤ ਨਹੀਂ ਲੱਭਦੀ, ਅਤੇ ਸੰਗਤ ਤੋਂ ਬਿਨਾਂ ਕਦੀ ਮੈਲ ਜਿਹੜੀ ਮਨ ਦੀ ਜਾਂਦੀ ਨਹੀਂ ਹੈ, ਹੰਕਾਰ ਕਦੀ ਜਾਂਦਾ ਨਹੀਂ ਹੈ, ਹਿਕਮਤ ਹੁਜਤ ਜਾਂਦੀ ਨਹੀਂ ਹੈ ਘਰ ਬੈਠਿਆਂ ਦੀ। ਗੁਰੂ ਮਹਾਰਾਜ ਕਿਰਪਾ ਕਰਨ, ਸਾਧ ਸੰਗਤ ਜੀ ਸਾਨੂੰ ਸਮਾਧ ਬਖਸ਼ਣ, ਜਿਸ ਕਰਕੇ ਸਾਡਾ ਜਨਮ ਸਵਰ ਜਾਏ। ਆਓ ਆਪਾਂ ਕਥਾ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਗੁਰੂ ਜੀ ਦੇ ਚਰਨਾਂ ਵਿੱਚ ਨਿਵਾਉ ਸੀਸ। ਬੋਲੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਬ ਖਾਲਸੇ ਇਮਬਾਤ ਉਚਾਰਾ।
ਜਦੋਂ ਮਾਤਾ ਜੀ ਨੇ ਮਨ੍ਹਾ ਕਰ ਦਿੱਤਾ ਹੈ ਨਾ ਕਿ ਖਾਲਸਾ ਜੀ ਤੁਸੀਂ ਸਾਡੇ ਸਪੁੱਤਰ ਹੋ, ਖਾਲਸੇ ਦੇ ਮਾਤਾ ਮਾਤਾ ਸਾਹਿਬ ਕੌਰ ਜੀ ਹਨ, ਇਹ ਵਾਰ ਵਾਰ ਤਾਂ ਦੱਸਿਆ ਜਾਂਦਾ ਹੈ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਹੁੰਦਾ ਹੈ ਨਾ ਉਹਨਾਂ ਦੇ ਮਾਤਾ ਧਰਮ ਦੇ ਮਾਤਾ ਅਤੇ ਪੱਕੇ ਮਾਤਾ ਮਾਤਾ ਸਾਹਿਬ ਕੌਰ ਜੀ ਹੁੰਦੇ ਹੈ, ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹੁੰਦੇ ਹੈ, ਤਾਂ ਕਰਕੇ ਦੱਸਿਆ ਜਾਂਦਾ ਹੈ ਵਾਰ ਵਾਰ ਇੱਕ ਅੱਖਰ ਨੂੰ ਕਿੰਨੀ ਵਾਰ ਬੋਲ ਦਿੱਤਾ ਜਾਂਦਾ ਹੈ, ਕਿਉਂਕਿ ਜਿੱਥੇ ਵਿਦਵਾਨ ਲੋਕ ਹੋਣ ਉੱਥੇ ਤਾਂ ਬਹੁਤਾ ਬੋਲਣ ਦੀ ਜ਼ਰੂਰਤ ਨਹੀਂ ਹੁੰਦੀ ਹੈ। ਜਦੋਂ ਆਪਾਂ ਸੰਗਤ ਆਪਾਂ ਸਾਰੇ ਆਮ ਹਾਂ, ਆਮ ਤੋਂ ਭਾਵ ਕਿ ਆਪਾਂ ਇਤਿਹਾਸ ਦੇ ਜਾਣੂਕਾਰ ਨਾ ਹੋਣ ਕਰਕੇ ਵਾਰ ਵਾਰ ਬਚਨ ਕਹਿਣਾ ਪੈਂਦਾ ਹੈ। ਸੋ ਸਾਧ ਸੰਗਤ ਜੀ, ਮਾਤਾ ਜੀ ਨੇ ਕਿਹਾ ਵੀ ਬਾਬੇ ਬੰਦੇ ਸਿੰਘ ਨਾਲ ਕੋਈ ਹੁਣ ਮੇਲ ਜੋਲ ਨਹੀਂ ਰੱਖਣਾ ਹੈ, ਅਤੇ ਸ਼ਕਤੀ ਉਹਨਾਂ ਦੇ ਬਚਨ ਛੱਡ ਕੇ ਅਤੇ ਜਿਹੜੀ ਗਵਾ ਦਿੱਤੀ ਹੈ, ਅਤੇ ਖਾਲਸੇ ਨੂੰ ਰੰਗ ਚੜ ਗਿਆ ਵੀ ਉੱਦਾਂ ਤਾਂ ਅਸੀਂ ਹਟ ਨਹੀਂ ਸਕਦੇ ਕਿਉਂਕਿ ਗੁਰੂ ਜੀ ਦਾ ਬਚਨ ਹੈ ਅਤੇ ਤੰਗ ਸਾਨੂੰ ਕਰ ਰਿਹਾ ਸੀ, ਹੁਣ ਮਾਤਾ ਜੀ ਦਾ ਹੁਕਮ ਹੋ ਗਿਆ ਹੈ ਅਤੇ ਅੱਡ ਹੋਣਾ ਹੀ ਜਿਹੜਾ ਯੋਗ ਹੈ। ਤਦੋਂ ਕਹਿੰਦੇ ਖਾਲਸੇ ਨੇ ਜਦੋਂ ਅੱਡ ਹੋ ਗਏ ਹੈ ਅਤੇ ਖਾਲਸੇ ਨੇ ਹੁਕਮਨਾਮਾ ਲਿਖ ਕੇ ਜੋ ਮਾਤਾ ਜੀ ਦਾ ਹੁਕਮ ਬਣਾਇਆ ਉਹਨੂੰ ਪੜਿਆ ਹੈ, ਅੱਗੋਂ ਉੱਧਰ ਵਿੱਚ ਬੇਨਤੀ ਕੀਤੀ ਹੈ ਮਾਤਾ ਜੀ ਆ ਕਿਵੇਂ ਕਰਕੇ ਸਾਡਾ ਗੁਜ਼ਾਰਾ ਹੋਊਗਾ, ਕਿਉਂਕਿ ਪਹਿਲਾਂ ਤਾਂ ਜੰਗ ਯੁੱਧ ਕਰਦੇ ਸੀ, ਜੰਗ ਯੁੱਧ ਕਰਦੇ ਸੀ, ਤੁਰਕਾਂ ਨੂੰ ਮਾਰਦੇ ਸੀ, ਲੁੱਟਦੇ ਸੀ, ਕੁੱਟਦੇ ਸੀ, ਇਹ ਖਾਲਸਾ ਖਜ਼ਾਨੇ ਭਰੇ ਰੱਖਦਾ ਸੀ। ਅੱਜ ਜਦੋਂ ਹੁਣ ਕੋਈ ਲੜਾਈ ਜੰਗ ਨਾ ਕੀਤੀ, ਸ਼ਾਂਤ ਬਹਿ ਗਏ ਤੇ ਗੁਜ਼ਾਰਾ ਕਿਵੇਂ ਹੋਵੇਗਾ, ਕਿਵੇਂ ਨਿਰਵਾਹ ਹੋਵੇਗਾ ਸਾਡਾ।
ਕਹਿਓ ਮਾਤਾ ਨੇ ਚੜਾਵੇ ਖਾਵੋ।
ਤੇ ਮਾਤਾ ਜੀ ਕਹਿਣ ਲੱਗੇ ਖਾਲਸਾ ਜੀ ਸਾਡੇ ਸੁਪੁੱਤਰੋ, ਆ ਗੁਰੂ ਘਰ ਦੇ ਵਿੱਚ ਜੋ ਚੜਾਵੇ ਚੜ੍ਹਦੇ ਹੈ ਨਾ, ਜੋ ਸਿੱਖ ਸੰਗਤਾਂ ਚੜ੍ਹਾਉਂਦੀਆਂ ਹੈ, ਆ ਤੁਸੀਂ ਗੁਰੂ ਘਰਾਂ 'ਚ ਡੇਰਾ ਲਾ ਲਓ ਅਤੇ ਉੱਥੋਂ ਜਿਹੜੇ ਚੜਾਵੇ ਜੋ ਚੜ੍ਹਦੇ ਉਹਨਾਂ ਨੂੰ ਛਕੋ, ਕਿਉਂਕਿ ਖਾਲਸਾ ਜੀ ਪਹਿਲਾਂ ਜਿਹੜੇ ਸਿੰਘ ਸੀ ਨਾ ਉਹ ਗੁਰੂ ਘਰੋਂ ਚੜਾਵਾ ਨਹੀਂ ਸੀ ਖਾਂਦੇ, ਆਪਣੇ ਬਲ ਦੇ ਨਾਲ ਆਪਣੀ ਸ਼ਕਤੀ ਦੇ ਨਾਲ ਮਿਹਨਤ ਮਜ਼ਦੂਰੀ ਕਰਕੇ ਮੁਸ਼ਕਤ ਕਰਕੇ ਜੰਗ ਯੁੱਧ ਕਰਕੇ ਆਪਣਾ ਨਿਰਵਾਹ ਕਰਦੇ ਸੀ। ਹੁਣ ਮਾਤਾ ਜੀ ਨੇ ਹੁਕਮ ਕੀਤਾ ਵੀ ਤੁਸੀਂ ਜਿਹੜੇ ਗੁਰੂ ਘਰ ਚੜਾਵੇ ਚੜ੍ਹਦੇ ਆ ਨਾ, ਜੋ ਸਿੱਖ ਸੰਗਤਾਂ ਚੜ੍ਹਾਉਂਦੀਆਂ ਹੈ ਦਸਵੰਧ ਕੱਢ ਕੇ, ਉਹ ਤੁਸੀਂ ਛਕੋ
ਪਟਨੇ ਤੇ ਅਬ ਇਹਾ ਮੰਗਾਵੋ।
ਉਸ ਵਕਤ ਸਾਰਾ ਜਿਹੜਾ ਗੁਰੂ ਘਰ ਦਾ ਦਸਵੰਧ ਸੀ, ਸੇਵਾ ਸੀ ਸਿੱਖ ਸੰਗਤਾਂ ਵੱਲੋਂ, ਉਹ ਪਟਨੇ ਸਾਹਿਬ ਜਮ੍ਹਾਂ ਹੁੰਦੀ ਸੀ। ਮਾਤਾ ਜੀ ਕਹਿੰਦੇ ਵੀ ਅਸੀਂ ਪਟਨੇ ਸਾਹਿਬੋਂ ਦਸਵੰਧ ਮੰਗਾਉਂਦੇ ਰਹੇ ਹਾਂ, ਹੁਣ ਤਾਂ ਸਾਡੇ ਵੱਲੋਂ ਹੁਕਮ ਹੈ ਤੁਸੀਂ ਉੱਥੋਂ ਮੰਗਾਓ ਅਤੇ ਆਪਣਾ ਨਿਰਵਾਹ ਕਰੋ, ਭੋਜਨ ਪ੍ਰਸ਼ਾਦਾ ਛਕੋ,
ਤੋਸ਼ੇਖਾਨੇ ਲੈ ਜਾਓ ਸਭ।
ਬਾਕੀ ਜਿਹੜੇ ਤੋਸ਼ੇਖਾਨੇ ਹੈ, ਗੁਰੂ ਘਰ ਦਾ ਸਾਜੋ ਸਮਾਨ ਹੈ, ਖਜ਼ਾਨੇ ਹੈ, ਇਹ ਖਾਲਸਾ ਜੀ ਸਾਰਾ ਕੁਝ ਤੁਸੀਂ ਲੈ ਜਾਓ,
ਸਭ ਗੁਰਦੁਆਰੇ ਸੌਂਪਦੇ ਤਬ।
ਤਦੋਂ ਮਾਤਾ ਜੀ ਕਿਰਪਾਲੂ ਦਿਆਲੂ ਹੋ ਕੇ ਸਾਰੇ ਗੁਰਦੁਆਰਿਆਂ ਦੀ ਜਿਹੜੀ ਸੇਵਾ ਸਾਂਭ ਸੰਭਾਲ ਹੈ, ਜਿੰਨੇ ਦਸਵੰਧ ਗੁਰੂ ਘਰ ਆਉਣ ਵਾਲੇ ਸਭ ਖਾਲਸੇ ਨੂੰ ਸੌਂਪ ਦਿੱਤੇ ਹੈ। ਇਸ ਤਰ੍ਹਾਂ ਖਾਲਸੇ ਕੋਲ ਸ਼ਕਤੀ ਦੇ ਮਾਤਾ ਜੀ ਨੇ ਬਖਸ਼ੀ ਦਿੱਤੀ ਸੀ ਹੁਕਮ ਛੱਡ ਕੇ, ਇਸੇ ਤਰ੍ਹਾਂ ਖਜ਼ਾਨੇ ਵੀ ਸਭ ਖਾਲਸੇ ਦੇ ਹੱਕ ਵਿੱਚ ਕਰ ਦਿੱਤੇ ਹਨ।
ਸੋ ਕੋਈ ਦਿਨ ਇਮ ਸਰਬ ਲਿਖਾਇਓ।
ਇਸ ਤਰ੍ਹਾਂ ਹੁਕਮ ਲਿਖ ਕੇ ਭੇਜਦੇ ਆ, ਪਟਨਾ ਸਾਹਿਬ ਦਸਵੰਧ ਆਉਂਦਾ ਹੈ ਅਤੇ ਇਸ ਤਰ੍ਹਾਂ ਕਹਿੰਦੇ ਕੁਝ ਕੁ ਦਿਨ ਭਾਵ ਕਈ ਦਿਨ ਜਿਹੜੇ ਲੰਘ ਗਏ ਆ, ਖਾਲਸੇ ਨੂੰ ਉੱਥੋਂ ਖਜ਼ਾਨਾ ਆਉਂਦਾ ਹੈ, ਖਾਲਸਾ ਮੁੱਲ ਖਰੀਦ ਕੇ ਅਨਾਜ ਅਤੇ ਭੋਜਨ ਪ੍ਰਸ਼ਾਦਾ ਛਕਦਾ ਹੈ।
ਫਿਰ ਗੁਰਬਚਨੀ ਪਤਸ਼ਾਹੀ ਪਾਇਓ।
ਮਾਤਾ ਜੀ ਨੇ ਹੁਕਮਨਾਮੇ ਵਿੱਚ ਵੀ ਲਿਖਿਆ ਹੈ ਵੀ ਸਤਿਗੁਰੂ ਜੀ ਵੱਲੋਂ ਤੇ ਤੁਹਾਨੂੰ ਪਾਤਸ਼ਾਹੀ ਮਿਲੀ ਹੋਈ ਹੈ, ਕਿ ਖਾਲਸਾ ਮੇਰੋ ਰੂਪ ਹੈ, ਖਾਸ ਖਾਲਸੇ ਮੈਂ ਹਮ ਕਰੋ ਨਿਵਾਸ, ਕਿ ਸਾਡਾ ਹੀ ਰੂਪ ਹੈ ਅਤੇ ਜਿਹੜੇ ਗੁਰੂ ਦੀ ਪਾਤਸ਼ਾਹੀ ਹੈ ਅਤੇ ਸਿੱਖਾਂ ਦੀ ਪਾਤਸ਼ਾਹੀ ਤਾਂ ਹੈ ਹੀ ਹੈ। ਕਹਿੰਦੇ ਆ ਵੀ ਗੁਰੂ ਜੀ ਦਾ ਵਚਨ ਹੈ ਵੀ ਪਾਤਸ਼ਾਹੀ ਤੁਹਾਨੂੰ ਪ੍ਰਾਪਤ ਹੈ, ਖਾਲਸਾ ਜੀ ਫਿਰ ਪਾਤਸ਼ਾਹੀ ਕਰਿਓ।
ਬਿਨ ਸਿੰਘਨ ਹਮ ਪਿਆਰੋ ਨਾ ਕੋਈ।
ਕਿਉਂਕਿ ਸਿੰਘਾਂ ਤੋਂ ਬਿਨਾਂ ਸਾਡਾ ਹੁਣ ਇੱਥੇ ਦੁਨੀਆਂ ਵਿੱਚ ਕੌਣ ਰਹੇ, ਕਿਉਂਕਿ ਸਤਿਗੁਰੂ ਜੀ ਵੀ ਸਰੀਰ ਛੱਡ ਕੇ ਚਲੇ ਗਏ ਸੀ, ਸਭ ਚਲੇ ਗਏ ਸੀ, ਮਾਤਾ ਗੁਜਰ ਕੌਰ ਜੀ ਸਾਹਿਬਜ਼ਾਦੇ। ਮਾਤਾ ਜੀ ਕਹਿੰਦੇ ਵੀ ਸਿੰਘ ਹੀ ਤਾਂ ਸਾਨੂੰ ਪਿਆਰੇ ਹੈ ਅਤੇ ਸਿੰਘ ਹੀ ਰਹਿ ਗਏ ਸਾਡੇ, ਅਤੇ ਕਹਿੰਦੇ ਸਾਨੂੰ ਸਿੰਘਾਂ ਤੋਂ ਬਿਨਾਂ ਦੁਨੀਆਂ ਵਿੱਚ ਕੁਝ ਪਿਆਰਾ ਨਹੀਂ ਹੈ, ਕਿਉਂਕਿ ਮਾਂ ਨੂੰ ਨਾ ਤਾਂ ਖਜ਼ਾਨਾ ਪਿਆਰਾ ਨਾ ਜਾਇਦਾਦ ਪਿਆਰੀ ਹੈ, ਪੋਤੀ ਪਿਆਰੇ ਹੁੰਦੇ ਹੈ। ਇਹ ਤਾਂ ਕੋਈ ਅਣਗਹਿਲੀ ਵਾਲੀ ਮਾਂ ਹੀ ਹੋਊਗੀ ਜਿਹਨੂੰ ਪੈੜੀ ਪਿਆਰੀ ਹੈ, ਜਿਹੜਾ ਜਾਇਦਾਦ ਪਿਆਰੀ ਹੈ, ਖਜ਼ਾਨਾ ਪਿਆਰਾ ਹੈ ਅਤੇ ਧੀ ਪੁੱਤ ਨਹੀਂ ਪਿਆਰਾ ਹੈ। ਕਹਿੰਦੇ ਹੈ ਵੀ ਸਾਨੂੰ ਤਾਂ ਪੁੱਤ ਹੀ ਪਿਆਰੇ ਹੈ, ਇਸ ਕਰਕੇ ਖਾਲਸਾ ਜੀ
ਪੁੱਤ ਹਮਾਰੇ ਸਿੰਘ ਸੋ ਹੋਈ,
ਅਤੇ ਤੁਸੀਂ ਸਾਡੇ ਪੁੱਤ ਹੋ, ਮਾਂ ਨੂੰ ਪੁੱਤ ਪਿਆਰੇ ਹੈ, ਇਸ ਕਰਕੇ ਜਿਹੜੀ ਜਾਇਦਾਦ ਹੁੰਦੀ ਹੈ ਨਾ ਪੁੱਤਾਂ ਦੀ, ਮਾਂ ਪਿਓ ਦੀ ਜਾਇਦਾਦ ਪੁੱਤਾਂ ਦੀ ਹੁੰਦੀ ਹੈ, ਇਸ ਕਰਕੇ ਤੁਸੀਂ ਸਾਡੇ ਪੁੱਤ ਹੋਣ ਦੇ ਨਾਂ 'ਤੇ ਗੁਰੂ ਘਰ ਦੇ ਮਾਲਕ ਹੋ।
ਦਾਵਾ ਹਮਰਾ ਸਿੰਘਨ ਤਾਈ,
ਇਹ ਸਾਡਾ ਜਿਹੜਾ ਦਾਵਾ ਵਾਅਦਾ ਹੈ ਨਾ, ਜਿਹੜੀ ਸਾਡਾ ਭਰੋਸਾ ਉਹ ਸਿੰਘਾਂ ਤੱਕ ਹੀ ਹੈ, ਸਾਨੂੰ ਮਤਲਬ ਸਭ ਸਿੰਘਾਂ ਤੱਕ ਹੀ ਹੈ, ਹੋਰ ਕੋਈ ਸਾਨੂੰ ਮਤਲਬ ਨਹੀਂ ਹੈ।
ਸਿੰਘ ਹੀ ਪਹਿਲੇ ਸਿੰਘ ਹੀ ਖਾਹੀ,
ਇਸ ਕਰਕੇ ਗੁਰੂ ਘਰ ਜੋ ਵੀ ਸਿੱਖਾਂ ਵੱਲੋਂ ਚੜ੍ਹਾਇਆ ਜਾਂਦਾ ਹੈ ਦਸਵੰਧ, ਉਹ ਖਾਲਸਾ ਜੀ ਤੁਹਾਨੂੰ ਹੱਕ ਹੈ, ਸਭ ਵਸਤਾਂ ਤੁਸੀਂ ਵਰਤੋ, ਜੋ ਪਹਿਨਣਾ ਹੈ ਪਹਿਨੋ, ਜੋ ਖਾਣਾ ਹੈ ਛਕੋ।
ਦੋਹਰਾ ਤਬੈ ਖਾਲਸੈ ਫਿਰ ਕਹੀ,
ਕਦੋਂ ਕਹਿੰਦੇ ਖਾਲਸੇ ਨੇ ਮਾਤਾ ਜੀ ਦਾ ਹੁਕਮਨਾਮਾ ਸੁਣ ਕੇ ਫਿਰ ਕਿਹਾ ਹੈ।
ਮਾਤਾ ਪੈ ਅਰਦਾਸ,
ਮਾਤਾ ਜੀ ਪਾਸ ਅਰਦਾਸ ਬੇਨਤੀ ਲੈ ਕੇ ਭੇਜੀ ਹੈ।
ਲੂਟੇ ਔ ਕੂਟੇ ਬਿਨਾ,
ਮਾਤਾ ਜੀ ਤੁਹਾਡਾ ਹੁਕਮ ਤੇ ਠੀਕ ਹੈ, ਪਰ ਖਾਲਸੇ ਨੂੰ ਵੀਰ ਰਾਸੀ ਪਾਉਂਦਾ ਹੈ ਕਿ ਖਾਲਸਾ ਲੁੱਟਦਾ ਹੈ, ਕੁੱਟਦਾ ਹੈ, ਮਾਰ ਤਾੜ ਕਰਦਾ ਦੁਸ਼ਮਣਾਂ ਨਾਲ, ਦੋਖੀਆਂ ਨੂੰ ਸੋਧਦਾ ਹੈ, ਤੇ ਜੇ ਇਹ ਕੰਮ ਕੀਤੇ ਤੋਂ ਬਿਨਾ
ਕਿਮ ਖਾਲਸਾ ਹੋਗ ਪ੍ਰਕਾਸ,
ਖਾਲਸੇ ਦਾ ਪ੍ਰਕਾਸ਼ ਕਿੱਥੋਂ ਹੋਵੇਗਾ, ਖਾਲਸਾ ਤੇਜ ਪ੍ਰਤਾਪ ਕਿੱਥੋਂ ਉਸ ਖਾਲਸੇ ਦਾ ਪਤਾ ਲੱਗੇਗਾ, ਜੇ ਸ਼ਾਂਤੀ ਹੋ ਕੇ ਬਹਿ ਗਏ ਖਾਲਸਾ ਰਾਜਧਾਨੀਆਂ ਕਿਵੇਂ ਬਣਾਵੇਗਾ, ਮਾਤਾ ਜੀ ਇਹ ਲੁੱਟ ਕੁੱਟ ਤੋਂ ਬਿਨਾਂ ਖਾਲਸੇ ਦਾ ਪ੍ਰਤਾਪ ਕਿਵੇਂ ਪੈਦਾ ਹੋਵੇਗਾ।
ਜਾਓ ਭਈ ਤਬੈ ਮਾਤਾ ਫਿਰ 300 ਕਹਿਓ,
ਉਦੋਂ ਮਾਤਾ ਜੀ ਨੇ ਸਿੱਖਾਂ ਨੂੰ ਇਸ ਤਰ੍ਹਾਂ ਕਿਹਾ ਹੈ ਕਿ ਖਾਲਸਾ ਜੀ ਲੁੱਟ ਕੁੱਟ ਇਹ ਨਹੀਂ ਵੀ ਜਿਹਨੂੰ ਪਕੜਿਆ ਤੇ ਮਾਰਨ ਲੱਗ ਪਏ, ਲੁੱਟ ਕੁੱਟ ਮਤਲਬ ਤੁਰਕ ਲੋਕਾਂ ਨੂੰ ਜਿਨ੍ਹਾਂ ਨੇ ਵੈਰ ਬੰਨਿਆ ਸੀ ਗੁਰੂ ਘਰ ਨਾਲ, ਦੋਖੀ ਲੋਕਾਂ ਨੂੰ, ਅਤੇ ਖਾਲਸਾ ਉਹਨਾਂ ਨਾਲ ਲੜਦਾ ਸੀ, ਤੁਰਕਾਂ ਦੇ ਖਜ਼ਾਨੇ ਲੁੱਟਦਾ ਸੀ, ਸ਼ਾਹੀ ਖਜ਼ਾਨੇ ਲੁੱਟਦਾ ਸੀ ਖਾਲਸਾ, ਉਹਦੀ ਗੱਲ ਕਰਦੇ ਹੈ, ਕਿਉਂਕਿ ਕਈਆਂ ਦੀ ਮੱਦ ਮਾਰੀ ਹੁੰਦੀ ਹੈ, ਉਹਨਾਂ ਨੂੰ ਸੁਣਦਾ ਕਹਿੰਦਾ ਕੁਝ ਨਹੀਂ ਹੈ, ਸੁਣ ਕੇ ਪੁੱਠੀ ਗੱਲ ਵੀ ਆ ਕਹੀ ਜਾਂਦੇ ਹੈ, ਇਹ ਖਾਲਸਾ ਲੁੱਟ ਗੁੱਟ ਤੋਂ ਬਿਨਾਂ ਕਿਵੇਂ ਤੇਜ ਪ੍ਰਤਾਪ ਹੋਊਗਾ। ਇਹ ਤਾਂ ਦੱਸਿਆ ਹੈ ਵੀ ਤੁਰਕਾਂ ਦੀ ਗੱਲ ਕੀਤੀ ਖਾਲਸੇ ਨੇ, ਵੀ ਮਹਾਰਾਜ ਉਹਨਾਂ ਨੂੰ ਸੋਧਾ ਲਾਏ ਤੋਂ ਬਿਨਾਂ, ਕੁੱਟੋ ਤੋਂ ਬਿਨਾਂ ਕਿਵੇਂ ਜਾਣਨਗੇ ਵੀ ਸਿੰਘ ਕੈਸੇ ਹਨ।
ਜਿਮ ਬਨ ਆਵੇ ਤਿਮ ਫਿਰ ਬਨਿਓ,
ਕਹਿੰਦੇ ਹੈ ਤਦੋਂ ਮਾਤਾ ਜੀ ਨੇ ਸਿੱਖਾਂ ਨੂੰ ਕਿਹਾ ਵੀ ਖਾਲਸਾ ਜੀ ਅਸੀਂ ਤੁਹਾਨੂੰ ਹੁਕਮ ਕੀਤਾ ਹੈ ਨਾ, ਉਹਨਾਂ ਚਿਰ ਤੁਸੀਂ ਸੁਰਖਰੂ ਹੋ ਜਾਓ, ਸੱਚੇ ਹੋ ਜਾਓ, ਉਹਨਾਂ ਚਿਰ ਤੁਰਕਾਂ ਦੀ ਨਜ਼ਰਾਂ 'ਚ ਠੀਕ ਹੋ ਜਾਓ, ਸ਼ਾਂਤ ਹੋ ਜਾਓ, ਫਿਰ ਜਿਵੇਂ ਗੁਰੂ ਜੀ ਨੇ ਕਿਹਾ ਹੈ ਨਾ ਤੁਸੀਂ ਤਿਵੇਂ ਕਰ ਲਿਓ ਆਪਣੀ ਮਰਜ਼ੀ ਨਾਲ।
ਅਬ ਬੰਦਾ ਕੋ ਦੇਖੋ ਤਾਨ,
ਬਾਕੀ ਬੰਦਾ ਸਿੰਘ ਵੀ ਕਹਿੰਦਾ ਵੀ ਆ ਮੈਂ ਆਪਣੀ ਹਿੱਕ ਦੇ ਜੋ ਨਾਲ ਪਾਤਸ਼ਾਹੀ ਲੈਣੀ ਹੈ, ਮੈਨੂੰ ਕਿਸੇ ਦੀ ਪਰਵਾਹ ਨਹੀਂ ਹੈ, ਇਸ ਕਰਕੇ ਖਾਲਸਾ ਜੀ ਤੁਹਾਨੂੰ ਅਸੀਂ ਕਹਿੰਦੇ ਹਾਂ ਕੁਝ ਸਮਾਂ ਰੁਕ ਜਾਓ, ਅਤੇ ਆ ਬੰਦੇ ਸਿੰਘ ਨੂੰ ਵੇਖ ਲਓ, ਆਪਣਾ ਵੇਖ ਲੈਣ ਦਿਓ, ਆਪਣਾ ਜ਼ੋਰ ਲਾ ਕੇ।
ਬੰਦਾ ਭਇਓ ਹਮ ਤੇ ਬੇਈਮਾਨ,
ਵੇਖ ਲਓ ਗੁਰੂ ਘਰ ਦੀ ਬਖਸ਼ਿਸ਼ ਸੀ, ਮਹਾਰਾਜ ਨੇ ਥਾਪੜਾ ਦੇ ਕੇ ਪੁੱਤਰਾਂ ਵਾਂਗ ਨਿਵਾਜ ਕੇ ਭੇਜਿਆ ਸੀ ਦੱਖਣ ਤੋਂ, ਵੇਖ ਲਓ ਬੇਈਮਾਨ ਹੋ ਗਿਆ ਹੈ, ਆ ਗੁਰੂ ਘਰ ਦਾ ਬਚਨ ਨਹੀਂ ਮੰਨਿਆ, ਸਾਡਾ ਵੀ ਪ੍ਰਵਾਹ ਨਹੀਂ ਕੀਤੀ,
ਦੇਣਦਾਰ ਹਮ ਤੁਰਕਣ ਨਾਹੀਂ,
ਬਾਕੀ ਖਾਲਸਾ ਜੀ ਅਸੀਂ ਕੋਈ ਤੁਰਕਾਂ ਦੇ ਦੇਣਦਾਰ ਥੋੜ੍ਹਾ ਹੈਗੇ ਹਾਂ, ਵੀ ਅਸੀਂ ਕੋਈ ਦੇਣਦਾਰ ਹਾਂ ਵੀ ਉਹਨਾਂ ਦਾ ਕੁਝ ਦੇਣਾ ਹੈ, ਸਗੋਂ ਅਹਿਸਾਨ ਹੈ ਸਾਡਾ, ਅਸੀਂ ਵੇਖ ਲਓ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਾਬਰ ਨੂੰ ਪਾਤਸ਼ਾਹੀ ਬਖਸ਼ੀ, ਗੁਰੂ ਅੰਗਦ ਦੇਵ ਮਹਾਰਾਜ ਨੇ ਹਮਾਯੂ ਨੂੰ ਬਖਸ਼ੀ, ਗੁਰੂ ਅਮਰਦਾਸ ਮਹਾਰਾਜ ਨੇ ਅਕਬਰ ਨੂੰ ਬਖਸ਼ੀ, ਇਸੇ ਤਰ੍ਹਾਂ ਜਹਾਂਗੀਰ ਆਉਂਦਾ ਰਿਹਾ ਹੈ ਗੁਰੂ ਅਰਜਨ ਦੇਵ ਮਹਾਰਾਜ ਹਜ਼ੂਰੀ ਵਿੱਚ, ਸ਼ਾਹਜਹਾਂ ਦੇ ਪੁੱਤਰ ਸਦਾਰਾ ਸ਼ਕੋਨ ਗੁਰੂ ਹਰਿ ਮਹਾਰਾਜ ਜੀ ਨੇ ਠੀਕ ਕੀਤਾ, ਉਹ ਵੀ ਗੁਰੂ ਜੀ ਦੀ ਸ਼ਰਨ ਵਿੱਚ ਆਇਆ, ਇਸੇ ਤਰ੍ਹਾਂ ਬਹਾਦਰ ਸ਼ਾਹ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪਾਤਸ਼ਾਹੀ ਬਖਸ਼ੀ। ਮਾਤਾ ਜੀ ਕਹਿੰਦੇ ਖਾਲਸਾ ਜੀ ਸਾਨੂੰ ਵੀ ਸਭ ਪਤਾ ਹੈ, ਅਸੀਂ ਕਿਸੇ ਦੇ ਦੇਣਦਾਰ ਨਹੀਂ ਹਾਂ, ਵੀ ਤੁਰਕਾਂ ਦੇ ਕੁਝ ਅਸੀਂ ਦੇਣਦਾਰ ਹਾਂ, ਕਰਜਾਈ ਹਾਂ,
ਲੈਣਦਾਰ ਬੈਠੇ ਇਨ ਪਾਹੀ,
ਅਸੀਂ ਤੇ ਲੈਣਦਾਰ ਹਾਂ, ਅਸੀਂ ਲੈਣ ਵਾਲੇ ਹਾਂ, ਜਿਹੜੇ ਲੈਣ ਵਾਲੇ ਹੁੰਦੇ ਆ ਨਾ ਉਹ ਕਦੇ ਦੂਰ ਨਹੀਂ ਨੱਠਦੇ, ਆ ਦੇਣ ਵਾਲੇ ਮੂੰਹ ਜਿਹੇ ਮੋੜ ਕੇ ਨੱਠਦੇ ਆ ਵੀ ਕਿਤੇ ਮੰਗ ਨਾ ਲਵੇ। ਮਾਤਾ ਜੀ ਕਹਿੰਦੇ ਸੀ ਲੈਣ ਦੇਰ ਹਾਂ, ਇਹਨਾਂ ਦੇ ਪਾਸ ਹੀ ਬੈਠੇ, ਕਿਹੜਾ ਲੁਕ ਛਿਪ ਕੇ ਬੈਠੇ ਹਾਂ,
ਜਿਵੇਂ ਹਮ ਵੱਡਿਆਂ ਨੇ ਸੀਸ ਚੜਾਇਓ,
ਗੱਲ ਤੇ ਹੈ ਵੀ ਜਿਵੇਂ ਸਾਡੇ ਵੱਡਿਆਂ ਨੇ ਸੀਸ ਚੜਾਇਆ ਹੈ, ਸੀਸ ਭੇਟ ਕੀਤਾ ਹੈ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਤੱਤੀ ਲੋਅ 'ਤੇ ਬੈਠੇ ਹੈ। ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਆਪਣਾ ਧਰਮ ਦੀ ਖਾਤਰ ਸੀਸ ਦੀਆ ਪਰ ਸਿਰ ਨਾ ਦੀਆ, ਇਸੇ ਤਰ੍ਹਾਂ ਕਹਿੰਦੇ ਹਨ।
ਹਮ ਭੀ ਤੁਰਕਨ ਸਿਰ ਚਹਿ ਲਾਇਓ,
ਕਹਿੰਦੇ ਅਸੀਂ ਤੁਰਕਾਂ ਦੇ ਸਿਰ ਸੀਸ ਲਾਉਣਾ ਚਾਹੁੰਦੇ ਹਾਂ, ਇਹਨਾਂ ਨੂੰ ਬਰਿਆਈ ਦੇਣਾ ਚਾਹੁੰਦੇ ਹਾਂ।
ਦੋਹਰਾ ਬੰਦੇ ਕੋ ਖਿਜਮਤ ਦਈ,
ਕਿਉਂਕਿ ਖਾਲਸਾ ਜੀ ਜਿਹੜਾ ਬੰਦਾ ਸਿੰਘ ਸੀ ਨਾ, ਇਹਨੂੰ ਗੁਰੂ ਘਰ ਵੱਲੋਂ ਖਿਜਮਤ ਦਿੱਤੀ, ਸੇਵਾ ਦਿੱਤੀ ਸੀ, ਸੇਵਾਦਾਰੀ ਦਿੱਤੀ ਸੀ, ਨਾ ਕਿ ਪਾਤਸ਼ਾਹੀ ਦਿੱਤੀ ਸੀ। ਕਿਉਂਕਿ ਜਿਸ ਵਕਤ ਗੁਰੂ ਮਹਾਰਾਜ ਜੀ ਗਏ ਹੈ ਗੋਦਾਵਰੀ ਕਿਨਾਰੇ, ਪਲਾਂਘਣੀ ਚੁੱਕਿਆ ਗਿਆ ਹੈ, ਤਾਂ ਉਸ ਵਕਤ ਹੈਰਾਨ ਪਰੇਸ਼ਾਨ ਹੋ ਗਿਆ ਹੈ। ਗੁਰੂ ਦੀ ਸ਼ਰਣੀ ਪੈ ਕੇ ਮਹਾਰਾਜ ਜੀ ਮਾਫ਼ ਕਰੋ, ਆ ਕਿਰਪਾ ਕਰੋ ਸੱਚੇ ਪਾਤਸ਼ਾਹ, ਸਿੱਖੀ ਬਖਸ਼ੋ ਆਪਣੀ। ਗੁਰੂ ਜੀ ਕਹਿਣ ਲੱਗੇ, ਇਹ ਹੈ ਨਰਾਇਣ ਦਾਸ, ਸਿੱਖੀ ਗੁਰੂ ਦੀ ਤੂੰ ਪਾਲ ਨਹੀਂ ਸਕੇਗਾ। ਕਹਿੰਦਾ ਨਹੀਂ ਮਹਾਰਾਜ ਜੀ ਬਖਸ਼ੋ। ਗੁਰੂ ਜੀ ਕਹਿੰਦੇ, ਵੇਖ ਸਿੱਖੀ ਖੰਨਿਓ ਤਿੱਖੀ ਵਾਲੋ ਨਿੱਕੀ, ਵਾਲੋ ਨਿੱਕੀ ਆਖੀਐ ਗੁਰਸਿੱਖੀ ਸੁਣ ਕੋ ਸਿੱਖ ਪਾਲੈ, ਐਸੀ ਸਿੱਖੀ ਹੈ ਗੁਰੂ ਘਰ ਦੀ। ਇਹ ਕਹਿੰਦਾ ਨਹੀਂ ਮਹਾਰਾਜ ਜੀ, ਮੇਰੇ 'ਤੇ ਮਿਹਰ ਕਰੋ, ਆਪਣਾ ਸਿੱਖ ਬਣਾਓ। ਉਸ ਵਕਤ ਗੁਰੂ ਜੀ ਨੇ ਇਹਨੂੰ ਖੰਡਾ ਬਖਸ਼ਿਆ। ਜਦੋਂ ਖੰਡਾ ਬਖਸ਼ਿਆ, ਖਾਲਸੇ ਨੇ ਉਹ ਖੰਡਾ ਖੋਲਿਆ। ਕਹਿੰਦੇ ਹੈ ਕਿ ਸਤਿਗੁਰੂ ਜੀ, ਹਰ ਭੀੜ ਦੇ ਸਮੇਂ ਅਸੀਂ ਸਾਥ ਦਿੰਦੇ ਰਹੇ ਹਾਂ, ਅੱਗੇ ਹੋ ਕੇ ਲੜੇ ਹਾਂ, ਅਤੇ ਮਹਾਰਾਜ ਆ ਬਖਸ਼ਿਸ਼ਾਂ ਜਿਹੜੀਆਂ ਤੁਸੀਂ ਇਹ ਸਾਧ ਨੂੰ ਕਰਦੇ ਲੱਗੇ ਹੋ। ਉਸ ਵਕਤ ਗੁਰੂ ਜੀ ਜਿਹੜੇ ਹੈ ਬੜੇ ਪ੍ਰਸੰਨ ਹੋਏ, ਸਮਝ ਗਏ ਸਤਿਗੁਰੂ ਜੀ ਵੀ ਖਾਲਸਾ ਜਿਹੜਾ ਹੈ ਹੁਣ ਸਮਝਦਾਰ ਹੋ ਗਿਆ ਹੈ, ਆਪਣਾ ਹੱਕ ਲੈਣਾ ਜਾਣਦਾ ਹੈ, ਸਮਝ ਗਿਆ ਹੈ ਕਿ ਸਾਨੂੰ ਪਾਤਸ਼ਾਹੀ ਜਿਹੜੀ ਹੈ ਅਸੀਂ ਕਰਨੀ ਜਾਣਦੇ ਹਾਂ। ਉਸ ਵਕਤ ਗੁਰੂ ਜੀ ਪ੍ਰਸੰਨ ਹੋਏ, ਬਾਬੇ ਬੰਦੇ ਸਿੰਘ ਨੂੰ 5 ਤੀਰ ਦਿੱਤੇ ਵੀ ਆ ਲੈ, ਇਹ ਤੈਨੂੰ ਸ਼ਕਤੀ ਦਿੱਤੀ ਹੈ। ਕਹਿੰਦੇ ਕਹਿਣ ਲੱਗੇ, ਸੱਚੇ ਪਾਤਸ਼ਾਹ ਜੀ ਕੁਝ ਰਿੱਧੀਆਂ ਸਿੱਧੀਆਂ ਵੀ ਦੇ ਦਿਉ, ਪਦਾਰਥਾਂ ਦੀਆਂ ਸ਼ਕਤੀਆਂ ਦੇ ਦਿਉ ਕੁਝ। ਮਾਤਾ ਜੀ ਕਹਿਣ ਲੱਗੇ, ਖਾਲਸੇ ਨੇ ਸਭ ਕੁਝ ਦੇ ਦਿੱਤਾ ਹੈ। ਸਤਿਗੁਰੂ ਜੀ ਕਹਿਣ ਲੱਗੇ, ਖਾਲਸੇ ਨੇ ਸਭ ਕੁਝ ਦੇ ਦਿੱਤਾ ਹੈ ਅਸਾਂ ਨੇ, ਇਸ ਕਰਕੇ ਜਿਹੜੀ ਸ਼ਕਤੀ ਚਾਹੀਦੀ ਹੈ ਖਾਲਸੇ ਵਿੱਚ ਮਿਲ ਕੇ ਹਿੱਸਾ ਲੈ ਲੈਣਾ ਆਪਣਾ। ਇਸ ਤਰ੍ਹਾਂ ਮਾਤਾ ਜੀ ਕਹਿੰਦੇ ਹੈ ਵੀ ਵੇਖ ਲਓ ਸਿੰਘੋ, ਇਹ ਸਾਡੇ ਸੁਪੁੱਤਰੋ ਬੰਦੇ ਨੂੰ ਖਿਜਮਤ ਸੇਵਾ ਦਿੱਤੀ ਹੈ ਸੀ।
ਦਈ ਪਤਸ਼ਾਹੀ ਨਾਹੀ,
ਗੁਰੂ ਜੀ ਨੇ ਪਾਤਸ਼ਾਹੀ ਨਹੀਂ ਦਿੱਤੀ ਸੀ ਵੀ ਤੂੰ ਜਥੇਦਾਰ ਹੈ ਮੇਣ ਸਭ ਦਾ।
ਦਈ ਪਤਸ਼ਾਹੀ ਪੰਥ ਨਿਜ,
ਇਹ ਤੇ ਸਤਿਗੁਰ ਜੀ ਨੇ ਜਿਹੜੀ ਪਾਤਸ਼ਾਹੀ ਹੈ, ਜਿਹੜੇ ਗੁਰੂ ਜੀ ਨੇ ਗੁਰਿਆਈ ਦਾ ਤਿਲਕ ਦਿੱਤਾ ਹੈ, ਇਹਦੇ ਗੁਰੂ ਜੀ ਨੇ ਆਪਣੇ ਹੱਥੀ ਪੰਥ ਨੂੰ ਦਿੱਤਾ ਹੈ।
ਆਪ ਸੱਚੇ ਪਤਸ਼ਾਹੀ,
ਆਪ ਸੱਚੇ ਪਾਤਸ਼ਾਹ, ਬਾਕੀ ਦੁਨੀਆਂ ਦੇ ਝੂਠੇ ਪਾਤਸ਼ਾਹ ਹੈ। 2-4 ਦਿਨ ਦੀ ਜ਼ਿੰਦਗੀ ਹੈ, ਨਾਨਕ ਦੁਨੀਆਂ 4 ਦਿਹਾੜੇ, ਇਹ 4 ਦਿਹਾੜੇ ਦੁਨੀਆਂ ਕਿਵੇਂ ਹੈ, ਇਹ ਭੂਪਤ ਸਭ ਦਿਵਸ ਚਾਰ ਕੇ ਗੁਰਬਾਣੀ ਦਾ ਫਰਮਾਨ ਹੈ। 4 ਦਿਨ ਦੇ ਕਿੱਦਾਂ, ਇੱਕ ਦਿਨ 'ਤੇ ਜਿਹੜਾ ਹੈ ਜੰਮਣ ਦਾ, ਇੱਕ ਦਿਨ ਮਰਨ ਦਾ, ਇੱਕ ਦਿਨ ਉਹ ਜਿੱਦਣ ਆਪਾਂ ਬੈਠੇ ਬਿਤਾ ਰਹੇ ਹਾਂ, ਰਹਿ ਗਏ ਮਗਰ ਹਫ਼ਤੇ ਦੇ 4 ਦਿਨ। ਇਸ ਤਰ੍ਹਾਂ ਕਹਿੰਦੇ 4 ਦਿਨ ਦੇ ਰਾਜੇ ਹੈ ਦੁਨੀਆਂ ਦੇ, ਉਹ ਸੱਚੇ ਪਾਤਸ਼ਾਹ ਸਦਾ ਹੀ ਰਹਿਣ ਵਾਲਾ, ਉਹਨੇ ਆਪਣੇ ਹੱਥੀ ਜਿਹੜੀ ਖਾਲਸੇ ਨੂੰ ਹਕੂਮਤ ਪਾਤਸ਼ਾਹੀ ਦਿੱਤੀ ਹੈ ਸੀ।
ਜੋ ਭਈ ਜਬ ਮਾਤਾ ਸਰਾਪ ਕਰ ਦਿਆ,
ਇੱਧਰੋਂ ਸਤਿਗੁਰੂ ਜੀ ਦੇ ਮਹਿਲ ਮਾਤਾ ਸਾਹਿਬ ਕੌਰ ਜੀ ਦੇ ਸਰਾਪ, ਇਹ ਬਚਨ ਕਰ ਦਿੱਤੇ ਵੀ ਬੰਦੇ ਸਿੰਘ ਦਾ ਸਾਥ ਨਹੀਂ ਦੇਣਾ ਹੈ ਅਤੇ ਇਹਨੂੰ ਇਕੱਲਿਆਂ ਰਹਿਣ ਦੇਣਾ ਹੈ, ਸ਼ਕਤੀ ਦੇ ਵਿੱਚ ਕੋਈ ਰਹਿਣ ਨਹੀਂ ਦੇਣੀ ਹੈ। ਇਸ ਤਰ੍ਹਾਂ ਜਦੋਂ ਬਚਨ ਛੱਡ ਦਿੱਤੇ,
ਵਿਆਕੁਲ ਬੰਦਾ ਤਿਸ ਦਿਨ ਤੇ ਥੀਆ,
ਕਹਿੰਦੇ ਜਿਸ ਦਿਨ ਮਾਤਾ ਜੀ ਨੇ ਬਖਸ਼ ਕਰ ਦਿੱਤੀ ਨਾ, ਖਾਲਸੇ ਨੂੰ ਸ਼ਕਤੀ ਦੇ ਦਿੱਤੀ, ਬੰਦੇ ਨੂੰ ਇਸ ਤਰ੍ਹਾਂ ਬਚਨ ਕਹਿ ਦਿੱਤੇ, ਅਤੇ ਉਸ ਦਿਨ ਤੋਂ ਕਹਿੰਦੇ ਬੰਦਾ ਬੌਂਦਲ ਗਿਆ ਹੈ, ਵਿਆਕੁਲ ਹੋ ਗਿਆ ਹੈ, ਕੁਝ ਪੱਲੇ ਨਹੀਂ ਰਿਹਾ, ਕੋਈ ਸ਼ਕਤੀ ਰਹਿ ਨਹੀਂ ਗਈ ਤਾਕਤ।
ਮੰਡੀ ਤੇ ਇੱਕ ਰੰਡੀ ਮੰਗਾਈ,
ਉਸ ਵਕਤ ਫੇਰ ਪੜੋ,
ਮੰਡੀ ਤੇ ਇੱਕ ਵਿਆਕੁਲ ਬੰਦਾ ਤਿਸ ਦਿਨ ਤੇ ਥੀਆ,
ਕਹਿੰਦੇ ਬੰਦਾ ਹਜੇ ਤੋਂ ਵਿਆਕੁਲ ਹੋ ਗਿਆ ਹੈ, ਕੋਈ ਸ਼ਕਤੀ ਰਹੀ ਨਹੀਂ ਹੈ, ਕੋਈ ਸੁੱਧ ਬੁੱਧ ਰਹਿ ਨਹੀਂ ਗਈ ਅੰਦਰ।
ਮੰਡੀ ਤੇ ਇੱਕ ਰੰਡੀ ਮੰਗਾਈ,
ਮਤ ਫਿਰ ਗਈ ਹੈ, ਵੇਖ ਲਓ ਜਿਹੜੀ ਗੁਰੂ ਘਰ ਦੇ ਵਿੱਚ ਕਰਮ ਜਿਹਨੂੰ ਕਿਹਾ ਗਿਆ ਹੈ। ਕਹਿੰਦੇ ਮੰਡੀ ਸੰਕੇਤ ਮੰਡੀ ਗਏ ਸੀ ਨਾ ਚੰਬੇ ਦੇ ਵਿੱਚ, ਜਦੋਂ ਉੱਥੇ ਵਿਆਹ ਕਰਾਏ ਦੋ, ਇਸੇ ਤਰ੍ਹਾਂ ਜਿਹੜਾ ਸੁੱਧ ਸੈਣ ਰਾਜਾ ਸੀ ਸੰਕੇਤ ਮੰਡੀ ਦਾ, ਉਹਦੇ ਕੋਲ ਰਹੇ ਹੈ, ਅਤੇ ਕਹਿੰਦੇ ਹੈ ਵੀ ਉੱਥੋਂ ਇੱਕ ਰੰਡੀ ਵੇਸਵਾ ਮੰਗਾ ਲਈ ਹੈ। ਇਸ ਤਰ੍ਹਾਂ ਦੱਸਿਆ ਜਾਂਦਾ ਵੀ ਬੜੀ ਰੂਪ ਵਾਲੀ ਸੀ, ਬੰਦੇ ਸਿੰਘ ਜੀ ਨੇ ਵੇਖੀ ਹੈ ਅਤੇ ਉਸ ਵਕਤ ਮੋਹਿਤ ਹੋ ਗਿਆ ਹੈ, ਉਸ ਨੂੰ ਮੰਗਾ ਲਿਆ ਹੈ। ਅਤੇ ਜਿਸ ਕਰਕੇ ਸਾਧ ਸੰਗਤ ਜੀ ਇਹ ਕੁਕਰਮੀ ਹੈ ਨਾ, ਅਤੇ ਹੁਣ ਖਾਲਸਾ ਕੁਕਰਮੀਆਂ ਨਾਲ ਰਲਦਾ ਨਹੀਂ ਹੈ, ਇਸੇ ਕਰਕੇ ਖਾਲਸਾ ਜਿਹੜਾ ਅੱਡ ਹੋਇਆ ਹੈ, ਕੋਈ ਛੋਟੀ ਮੋਟੀ ਗੱਲ ਤੋਂ ਅੱਡ ਨਹੀਂ ਹੋਇਆ ਹੈ। ਕਹਿੰਦੇ ਆ ਸੰਗੇਤ ਮੰਡੀ ਦੇ ਵਿੱਚੋਂ ਉਹ ਵੇਸਵਾ ਜਿਹੜੀ ਮੰਗਾ ਲਈ ਹੈ
ਨਾਲ ਆਪਣੇ ਸੁਪਰਨਾਈ,
ਕਹਿੰਦੇ ਆਪਣੇ ਨਾਲ ਉਹਨੂੰ ਵਿਆਹ ਲਿਆ ਹੈ।
ਬੰਦੇ ਥੇ ਦੋਏ ਕਰੇ ਵਿਆਹੋ,
ਕਹਿੰਦੇ ਦੋ ਵਿਆਹ ਤੇ ਪਹਿਲਾਂ ਹੀ ਕਰਾਏ ਹੋਏ ਸੀ। ਚੰਬੇ ਨੇ ਰਾਜਕੁਮਾਰੀ ਆਪਣੀ ਵਿਆਹੀ ਹੋਈ ਸੀ, ਆਪਣੀ ਸਪੁੱਤਰੀ, ਇਸੇ ਤਰ੍ਹਾਂ ਇੱਕ ਹੋਰ ਇਸਤਰੀ। ਕਈ ਇਸ ਤਰ੍ਹਾਂ ਵੀ ਵਿਦਵਾਨ ਕਹਿੰਦੇ ਆ ਵੀ ਦੋਵੇਂ ਆਪਣੀਆਂ ਕੁੜੀਆਂ ਵਈਆਂ ਸੀ ਚੰਬੇ ਦੇ ਰਾਜੇ ਨੇ, ਅਤੇ ਇਸ ਤਰ੍ਹਾਂ ਕਹਿੰਦੇ ਦੋ ਵਿਆਹ ਦੇ ਪਹਿਲਾਂ ਹੀ ਕਰਾਏ ਹੋਏ ਸੀ, ਉੱਤੋਂ ਆ ਵੇਸਵਾ ਵਿਆਹ ਲਈ ਹੈ।
ਤਾਂ ਬੰਦੇ ਜਤ ਲਯੋ ਗਵਾਏ,
ਕਵੀ ਜੀ ਕਹਿੰਦੇ ਆ ਬੰਦੇ ਨੇ ਆਪਣਾ ਜਤ ਸਦ ਗਵਾ ਲਿਆ ਹੈ, ਕਿਉਂਕਿ ਗੁਰੂ ਜੀ ਨੇ ਕਿਹਾ ਸੀ ਨਾ ਗ੍ਰਸਥ ਨਹੀਂ ਕਰਨਾ ਹੈ, ਜਤ ਸਦ ਰੱਖਣਾ ਹੈ, ਅਤੇ ਇਸ ਤਰ੍ਹਾਂ ਧਰਮ ਵਿੱਚ ਰਹਿਣਾ ਹੈ, ਪਰਪੱਕ ਪੰਥ ਨਹੀਂ ਚਲਾਉਣਾ ਹੈ। ਕਹਿੰਦੇ ਉਹ ਜਿਹੜਾ ਆਪਣਾ ਜਦ ਸਤ ਹੈ ਉਹਦੇ ਗਵਾ ਲਿਆ, ਗੁਰੂ ਦੇ ਹੁਕਮ ਤੋਂ ਉਲਟਾ ਹੋ ਗਏ ਸਭ।
ਸਿਰੜ ਕਰੈ ਓ ਸੀਸ ਹਿਲਾਵੇ,
ਉਹ ਮਾਤਾ ਜੀ ਦੇ ਹੁਕਮ ਕਰਕੇ ਕਹਿੰਦੇ ਸ਼ਕਤੀ ਤਾਂ ਕੋਈ ਰਹਿ ਨਹੀਂ ਗਈ, ਐਵੇਂ ਕਹਿੰਦੇ ਹੱਠ ਜਾ ਕਰਕੇ ਅਤੇ ਜਿਹੜਾ ਸਿਰ ਜਾ ਲਾਉਂਦੇ ਹੈ ਜੇ ਭੂਤ ਕੱਢਣ ਵਾਲਿਆਂ ਵਾਂਗੂ, ਕਹਿੰਦੇ ਸਿਰ ਜਾ ਲਾ ਕੇ ਅਤੇ ਵਿਖਾਉਂਦੇ ਵੀ ਮੇਰੇ 'ਚ ਬੜੀ ਤਾਕਤ ਹੈ ਪ੍ਰਭਾਵ ਪਾਉਣ ਵਾਸਤੇ।
ਮੂੰਹੋਂ ਬਕੈ ਕੱਚ ਸਮਝ ਨਾ ਆਵੇ,
ਕਹਿੰਦੇ ਮੂੰਹੋਂ ਜਿਹੜਾ ਹੈ ਨਾ ਫਾਲਤੂ ਬੋਲੀ ਜਾਂਦੀ ਹੈ, ਕਿਉਂਕਿ ਮਾਤਾ ਜੀ ਨੇ ਹੁਕਮ ਛੱਡ ਦਿੱਤਾ ਹੈ ਨਾ, ਇਸੇ ਕਰਕੇ ਕਹਿੰਦੇ ਮੂੰਹ ਬੱਗੀ ਜਾਂਦੇ ਹੈ, ਅਤੇ ਕਹਿੰਦੇ ਕੁਛ ਸਭ ਜਿਹੜੇ ਸੁਣਨ ਵਾਲੇ ਬੈਠਦੇ ਉਹਨਾਂ ਨੂੰ ਸਮਝ ਨਹੀਂ ਪੈਂਦੀ ਵੀ ਕਹਿੰਦੇ ਕੀ ਹਨ।
ਬੰਦੇ ਕੀ ਅਕਲ ਬਿਕਾਈ,
ਕਹਿੰਦੇ ਇਸ ਤਰ੍ਹਾਂ ਖਾਲਸਾ ਜੀ ਬਾਬੇ ਬੰਦੇ ਸਿੰਘ ਦੀ ਅਕਲ ਜਿਹੜੀ ਵਿਕ ਗਈ ਹੈ, ਉਹ ਮੱਧ ਜਿਹੜੀ ਫਿਰ ਗਈ ਹੈ।
ਸਿੰਘ ਨੇ ਸੇਤੀ ਬਾਤ ਕਰਾਈ,
ਕਹਿੰਦੇ ਕੀ ਹੋ ਗਿਆ ਹੈ ਮੱਧ ਫਿਰ ਗਈ ਹੈ ਨਾ, ਕਹਿੰਦੇ ਸਿੰਘਾਂ ਦੇ ਨਾਲ ਜਿਹੜਾ ਹੈ ਨਾ ਉਹ ਵਾਦ ਛੇੜ ਲਿਆ ਹੈ, ਐਵੇਂ ਹੀ ਵੈਰ ਵੱਢਣਾ ਸ਼ੁਰੂ ਕਰ ਦਿੱਤਾ ਹੈ।
ਮੇਰੋ ਹੈ ਪਤਸ਼ਾਹੀ ਦਾਵਾ,
ਕਹਿੰਦੇ ਆ ਸਿੰਘਾਂ ਸਿੰਘ ਉੱਥੇ ਨਾਲ ਹੀ ਸਨ, ਉਦੋਂ ਜਥੇਬੰਦੀ ਵਿੱਚ ਤਾਂ ਇੱਕ ਹੀ ਸਨ, ਕਹਿੰਦੇ ਆ ਖਾਲਸੇ ਨੂੰ ਸੁਣਾ ਸੁਣਾ ਕੇ, ਕਹਿੰਦੇ ਮੇਰਾ ਇੱਕੋ ਹੀ ਦਾਵਾ ਹੈ, ਮੇਰਾ ਤੇ ਇੱਕੋ ਹੀ ਬਸ ਕੰਮ ਹੈ ਵੀ ਆ ਪਾਤਸ਼ਾਹੀ ਪ੍ਰਾਪਤ ਕਰਨੀ।
ਮੈਂ ਰਾਖੂ ਤੁਮ ਚਾਕਰ ਭਾਵਾ,
ਤੇ ਸਿੱਖਾਂ ਨੂੰ ਸੁਣਾ ਕੇ ਕਹਿੰਦੇ ਆ ਤੁਹਾਨੂੰ ਮਨ ਭਾਉਂਦਾ ਚਾਕਰ ਨੌਕਰ ਰੱਖੂੰਗਾ ਮੈਂ, ਜਿਹੋ ਜਿਹਾ ਮੇਰਾ ਮਨ ਕਰੂਗਾ ਨਾ, ਜਿਹੋ ਜਿਹੀ ਨੌਕਰੀ ਦੇਣੀ ਹੈ ਉਹ ਜੀ ਤੁਹਾਨੂੰ ਨੌਕਰੀ ਦਊਂਗਾ ਮੈਂ।
ਮੈਂ ਅਬ ਤਖਤ ਸੋ ਬਹੁ ਲਾਹੌਰ,
ਕਹਿੰਦੀ ਕਹਿ ਛੱਡਦੇ ਉਸੇ ਵੇਲੇ ਕਹਿ ਦਿੰਦੇ ਆ ਆ ਮੈਂ ਦਿੱਲੀ ਦੇ ਲਾਹੌਰ ਦੇ ਤਖਤ ਤੇ ਬਹਿ ਹੀ ਜਾਣਾ, ਕਿਹੜਾ ਸਮਾਂ ਲੱਗਣਾ ਮੈਨੂੰ।
ਦਇਓ ਚਾਕਰੀ ਤੁਮ ਆਪਣੀ ਤੌਰ,
ਤੁਹਾਨੂੰ ਚਾਕਰੀ ਜਿਹੜੀ ਹੈ ਨਾ ਨੌਕਰੀ ਕਹਿੰਦੇ ਆਪਣੇ ਤਰੀਕੇ ਨਾਲ ਦਊਂ, ਜਿਹੜਾ ਉਹਦਾ ਚਾਹੂੰਗਾ ਨਾ ਉਹੀ ਉਹਦਾ ਦਊਂਗਾ।
ਇਹ ਸੁਣ ਖਾਲਸੇ ਲੱਗੀ ਆਗ,
ਖਾਲਸੇ ਜਦੋਂ ਇਹੋ ਜਿਹੀ ਗੱਲ ਸੁਣੀ ਹੈ ਨਾ ਤੇ ਖਾਲਸੇ ਸਾਹਸਾਂ ਦੀ ਅੱਗ ਲੱਗ ਗਈ ਹੈ। ਜਬੇ ਬਾਣ ਲੱਗ ਗਏ ਤਬੇ ਰੁੱਸ ਜਾਗੇ, ਇਹ ਬਚਨਾ ਰੂਪੀ ਜਦੋਂ ਮਾਰਿਆ ਖੋਟੇ ਬਚਨਾ ਰੂਪੀ ਤੀਰ ਮਾਰਿਆ, ਖਾਲਸੇ ਨੂੰ ਰੋਸ ਆ ਗਿਆ ਹੈ, ਖਾਲਸੇ ਨੂੰ ਅੱਗ ਲੱਗੀ ਹੈ, ਕਿਉਂਕਿ ਖਾਲਸਾ ਸਤਿਗੁਰੂ ਜੀ ਦੇ ਹੁਕਮ ਦਾ ਬੱਜਾ ਹੈ ਵੀ ਜਿਸ ਕਰਕੇ ਬੋਲ ਕਬੋਲ ਦੇ ਪਹਿਲਾਂ ਵੀ ਬੜੇ ਬੋਲਦੇ ਸੀ ਪਰ ਗੁਰੂ ਜੀ ਦੇ ਬਚਨ ਕਰਕੇ ਵੀ ਸਾਥ ਦੇਣਾ ਹੈ ਅਤੇ ਗੁਰੂ ਦਾ ਬਚਨ ਮੰਨ ਕੇ ਸਾਥ ਦਿੰਦੇ ਆ ਰਹੇ ਹੈ। ਆ ਜਦੋਂ ਹੁਣ ਆ ਕੇ ਗੱਲ ਕਹੀ ਹੈ ਨਾ ਵੀ ਤੁਹਾਨੂੰ ਨੌਕਰ ਰੱਖਾਂਗਾ ਆਪਣੀ ਮਰਜ਼ੀ ਦਾ, ਜਿਵੇਂ ਮੇਰਾ ਮਨ ਕਰੇਗਾ ਉਹ ਜੀ ਨੌਕਰੀ ਦਊਂਗਾ, ਤੁਸੀਂ ਮੇਰੇ ਨੌਕਰ ਹੋ ਕੇ, ਖਾਲਸਾ ਕਿਸੇ ਦਾ ਨੌਕਰ ਨਹੀਂ ਗਾ। ਅਤੇ ਖਾਲਸੇ ਜੀ ਤਾਂ ਇਹੋ ਜਿਹੀ ਗੱਲ ਕਹੀ ਹੈ, ਬੜੀ ਅੱਗ ਲੱਗੀ ਹੈ।
ਜਨ ਸੂਤੋ ਸ਼ੇਰ ਸੋ ਭਇਓ ਜਾਗ,
ਉਹ ਕਹਿੰਦੇ ਮੰਨ ਲਓ ਜਿਵੇਂ ਸੁੱਤਾ ਸ਼ੇਰ ਹੋਵੇ ਨਾ ਅਤੇ ਲਾਗੇ ਰੌਲਾ ਰੱਪਾ ਪਵੇ ਅਤੇ ਜਾਨਵਰਾਂ ਦਾ ਸ਼ੇਰ ਨੂੰ ਚੰਗਾ ਨਹੀਂ ਲੱਗਦਾ, ਮਨ ਉਹ ਕਹਿੰਦੇ ਇਹ ਜਿਹੜਾ ਬਚਨ ਕੀਤੇ ਖੋਟੇ, ਕਹਿੰਦੇ ਸਿੰਘਾਂ ਸਿੰਘ ਦੇ ਜਾਗ ਪਏ ਸੁੱਤੇ ਸ਼ੇਰਾਂ ਵਾਂਗ।
ਦੂਹਰਾ ਸਤਿਗੁਰ ਖਾਲਸਾ ਬਚਹੁ ਤੋ,
ਕਿਉਂਕਿ ਖਾਲਸਾ ਕਹਿੰਦਾ ਹੈ ਅਸੀਂ ਸਾਨੂੰ ਕੀ ਪਰਵਾਹ ਹੈ ਦੀ, ਅਸੀਂ ਤਾਂ ਗੁਰੂ ਦੇ ਬਚਨਾਂ ਕਰਕੇ ਨਾਲ ਮਿਲੇ ਹੋਏ ਹਾਂ, ਸਾਨੂੰ ਕਿਸੇ ਦੀ ਪਰਵਾਹ ਨਹੀਂ ਹੈ ਕਿਉਂਕਿ ਸਤਿਗੁਰ ਜੀ ਦਾ ਬਚਨ ਹੈ ਸੀ।
ਹੰਨੇ ਹੰਨੇ ਹੁਣ ਮੀਰ,
ਮੇਰੇ ਜਿਹੜੇ ਖਾਲਸਾ ਸਿੰਘ ਹੈ ਉਹ ਹੰਨੇ ਹੰਨੇ ਪਾਤਸ਼ਾਹ ਹੋਣਗੇ, ਹੰਨੇ ਹੰਨੇ ਮਤਲਬ ਕਾਠੀ ਕਾਠੀ 'ਤੇ ਬੈਠਾ ਸਾਡਾ ਖਾਲਸਾ ਪਾਤਸ਼ਾਹ ਹੈ। ਅਸੀਂ ਕਹਿੰਦੇ ਦੀ ਕੀ ਪਰਵਾਹ ਕਰਦੇ, ਅਸੀਂ ਗੁਰੂ ਦੇ ਹੁਕਮ ਦੇ ਬੱਜੇ ਹੋਏ ਹਾਂ, ਇਹ ਕਹਿੰਦਾ ਹੈ ਵੀ ਨੌਕਰ ਰੱਖਣਾ ਹੈ, ਅਸੀਂ ਕੀ ਜਾਣਦੇ ਹਾਂ ਤੈਨੂੰ।
ਬੰਦੇ ਬਚਨ ਸੋ ਯੂੰ ਲਗਾ,
ਕਹਿੰਦੇ ਬਾਬੇ ਬੰਦੇ ਸਿੰਘ ਦਾ ਬਚਨ ਤੇ ਖਾਲਸੇ ਨੂੰ ਇਸ ਤਰ੍ਹਾਂ ਲੱਗਾ ਹੈ,
ਜੈਸ ਕਾਲਜੇ ਤੀਰ,
ਕਹਿੰਦੇ ਐਸਾ ਲੱਗਾ ਤੀਰ ਖੋਟੇ ਬਚਨਾ ਰੂਪੀ ਤੀਰ ਕਾਲਜੇ ਵਿੱਚ ਲੱਗਾ, ਕਾਲਜਾ ਪਾੜ ਕੇ ਸੁੱਟ ਦਿੱਤਾ ਹੈ ਸਿੰਘਾਂ ਦਾ। ਜਬੇ ਬਾਣ ਲੱਗ ਗਿਓ ਤਬੇ ਰੁਸ ਜਾਗਿਓ। ਇਹ ਖੋਟਾ ਵਚਨ ਕੀਤਾ ਹੈ ਨਾ ਵੀ ਨੌਕਰ ਰੱਖਾਂਗਾ, ਅਤੇ ਗੁਰੂ ਕਾ ਖਾਲਸਾ ਅਤੇ ਗੁਰੂ ਜੀ ਦਾ ਵੀ ਸਪੁੱਤਰ ਹੈ, ਗੁਰੂ ਜੀ ਨੇ ਵੀ ਨਹੀਂ ਕਿਹਾ ਕਿ ਤੁਸੀਂ ਮੇਰੇ ਨੌਕਰ ਹੋ। ਹੁਣ ਬੰਦੇ ਸਿੰਘ ਜੀ ਨੇ ਇੱਦਾਂ ਦਾ ਕਿਹਾ ਹੈ, ਸਿੰਘਾਂ ਨੂੰ ਬੜਾ ਚੰਗਾ ਨਹੀਂ ਲੱਗਾ ਹੈ, ਸਿੰਘਾਂ ਦੇ ਕਹਿੰਦੇ ਕਾਲਜ ਵਿੱਚ ਮਾਨੋ ਤੀਰ ਹੀ ਵੱਜ ਗਿਆ ਹੈ।
ਰੋਹਰਾ ਬੰਦੇ ਕੇ ਦਾਸਨ ਤਬੈ,
ਕਹਿੰਦੇ ਬਾਬੇ ਬੰਦੇ ਸਿੰਘ ਦੇ ਜਿਹੜੇ ਦਾਸ ਹੈ ਨਾ, ਜਿਹੜੇ ਸਿੱਖ ਬਣੇ ਹੋਏ ਦੇ ਚੇਲੇ ਚਾਚੜੇ ਵਾਧੂ ਘਾਟੂ,
ਬੰਦਾ ਗਯੋ ਪਰਮਾਈ,
ਉਹਨਾਂ ਨੇ ਬਾਬੇ ਬੰਦੇ ਸਿੰਘ ਨੂੰ ਗੱਲਾਂ ਕਰ ਕਰਕੇ ਤੁਮ ਤਾਂ ਲਾ ਲਾ ਕੇ ਕਹਿੰਦੇ ਭਰਮਾ ਦਿੱਤਾ ਹੈ, ਕਿਉਂਕਿ ਕਹਿੰਦੇ ਚੁੱਕਣਾ ਜਿਹੜੀ ਉਹ ਪੱਥਰ ਵੀ ਪਾੜ ਦਿੰਦੀ ਹੈ, ਆ ਚੁੱਕਣਾ ਦੇ ਕਰਕੇ ਘਰਾਂ ਦੇ ਵਿੱਚ ਬਣਦੀ ਨਹੀਂ ਹੈ, ਚੁਗਲੀਆਂ ਮਾਰ ਮਾਰ ਕੇ ਇੱਕ ਦੂਜੇ ਦੀ ਜਿਹੜੀ ਹੈ ਸਲਾਈ ਨਹੀਂ ਬਣਦੀ ਕੋਈ। ਬੰਦੇ ਵਿਚਾਰੇ ਕਈ ਭਲੇ ਮਾਨਸ ਹੁੰਦੇ ਆ, ਚੁਗਲਾਂ ਕਰਕੇ ਉਹਨਾਂ ਦੇ ਵੀ ਜਿਹੜੇ ਮਨ ਭੈੜੇ ਹੋ ਜਾਂਦੇ ਆ। ਇਹਨਾਂ ਨੇ ਕਹਿੰਦੇ ਜਿਹੜੇ ਸਿੱਖ ਬਣੇ ਹੋਏ ਨਾ ਚੇਲੇ ਚਾਚੜੇ ਫਾਲਤੂ ਦੀਆਂ ਗੱਲਾਂ ਕਰ ਕਰਕੇ ਬੰਦੇ ਸਿੰਘ ਨੂੰ ਭਰਮਾ ਦਿੱਤਾ ਹੈ।
ਤੂੰ ਕਰਤਾ ਹਰਤਾ ਨਿਜੈ ਤੂੰ,
ਉਹ ਕਹਿੰਦੇ ਬਾਬੇ ਬੰਦੇ ਸਿੰਘ ਨੂੰ, ਬਾਬਾ ਜੀ ਤੁਸੀਂ ਤਾਂ ਕਰਤਾ ਹਰਤਾ ਹੋ, ਆ ਧਰਤਾ ਹੋ ਤੁਸੀਂ, ਕਰਤਾ ਕਹੀਦਾ ਵੀ ਤੁਸੀਂ ਸ੍ਰਿਸ਼ਟੀ ਪੈਦਾ ਕਰਨ ਵਾਲੇ ਹੋ, ਤੁਸੀਂ ਹਰਤਾ ਸ੍ਰਿਸ਼ਟੀ ਨੂੰ ਨਾਸ਼ ਕਰ ਦੇਣ ਵਾਲੇ ਹੋ, ਅੱਜ ਤੁਸੀਂ ਤੇ ਸਭ ਨੂੰ ਪਾਲ ਰਹੇ ਹੋ, ਤੁਹਾਨੂੰ ਕਾਹਦੀ ਜ਼ਰੂਰਤ ਹੈ।
ਆਪਣੋ ਪੰਥ ਚਲਾਏ,
ਆਪਣੇ ਪੰਥ ਚਲਾਓ, ਆ ਸਿੰਘਾਂ ਨੂੰ ਕੋ ਤੁਸੀਂ ਕੀ ਲੈਣਾ ਹੈ, ਇਹਨਾਂ ਨੂੰ ਨਾਲ ਰੱਖ ਕੇ ਕਰਨਾ ਕੀ ਹੈ ਤੁਸੀਂ ਐਡੇ ਸ਼ਕਤੀ ਦੇ ਮਾਲਕ, ਇੰਨੀ ਤੁਹਾਡੀ ਮਤ ਬੁੱਧ, ਇਹਨਾਂ ਨੂੰ ਨਾਲ ਰੱਖ ਕੇ ਕਰਨਾ ਕੀ ਹੈ, ਪੰਥ ਨਵਾਂ ਚਲਾ ਲਓ।
ਕਿਉਂ ਪਈ ਤਬ ਬੰਦਾ ਭਰਿਓ ਬਹੁ ਹੰਕਾਰ,
ਕਹਿੰਦੇ ਹੁਣ ਜਦੋਂ ਗੱਲਾਂ ਕੋਈ ਇਹੋ ਜਿਹੀਆਂ ਕਰੇ, ਆ ਫਾਲਤੂ ਦੇ ਪੇੜ ਬੰਨੀ ਜਾਵੇ ਕੋਈ ਲਾਗੇ ਬੈਠਾ ਅਤੇ ਕਹਿੰਦੇ ਉਹ ਕਿਉਂ ਨਾ ਫੁੱਲੇ, ਬਾਬਾ ਬੰਦਾ ਸਿੰਘ ਨੂੰ ਬੜਾ ਹੰਕਾਰ ਚੜ ਗਿਆ ਹੈ, ਬੇਨਤੀ ਹੰਕਾਰ ਚੜ ਗਿਆ ਹੈ। ਆ ਕੋਈ ਕਿੰਨਾ ਵੀ ਸਾਧ ਸੰਗਤ ਜੀ ਬੰਦਾ ਮਾੜਾ ਹੋਵੇ ਨਾ, ਉਹਦੀ ਵਡਿਆਈ ਕਰ ਦਿਉ, ਤੁਹਾਡੇ ਪੈਰਾਂ ਵਿੱਚ ਡਿੱਗ ਪੂਗਾ, ਕਿਉਂਕਿ ਲੋਕ ਵਡਿਆਈ ਦੇ ਹੈ ਹੀ ਭੁੱਖੇ। ਅਤੇ ਸਤਿਗੁਰੂ ਜੀ ਦਾ ਬਚਨ ਹੈ, ਦੁਨੀਆ ਕੀ ਵਡਿਆਈਆਂ ਅੱਗੀ ਛੇਤੀ ਜਾਲ, ਭਾਈ ਦੁਨੀਆ ਦੀ ਵਡਿਆਈ ਅੱਗ ਦੇ ਨਾਲ ਜਾਲ ਦੇ, ਇਹਦੇ ਥੋੜ੍ਹੇ ਚਿਰ ਦੀ ਵਡਿਆਈ ਹੈ, ਵਡਿਆਈ ਲੈਣੀ ਹੈ ਤਾਂ ਸੱਚੇ ਨਾਮ ਦੀ ਲੈ, ਹਰ ਨਾਮੇ ਕੀ ਵਡਿਆਈ, ਨਾਮ ਦੀ ਸੱਚੀ ਵਡਿਆਈ ਉਹ ਪ੍ਰਾਪਤ ਕਰ। ਦੁਨੀਆ ਦੀ ਵਡਿਆਈ ਵਿੱਚ ਪੈ ਜਾਵੇਗਾ ਤਾਂ ਗੁਰੂ ਤੋਂ ਬੇਮੁੱਖ ਹੋ ਜਾਏਗਾ, ਕਹਿੰਦੇ ਮਿਲਣਾ ਕੀ ਹੈ ਜਿਹੜਾ ਗੁਰੂ ਤੋਂ ਬੇਮੁੱਖ ਹੋ ਗਿਆ ਹੈ। ਇਸ ਤਰ੍ਹਾਂ ਕਹਿੰਦੇ ਹੈ ਬਾਬਾ ਬੰਦੇ ਸਿੰਘ ਨੂੰ ਬੜਾ ਜਿਹੜਾ ਹਉਮੈ ਚੜ ਗਈ ਹੈ।
ਜੀਤਿਓ ਮੈਂ ਹੈ ਨੀਹਲ ਪਹਾੜ,
ਕਹਿੰਦਾ ਉਸ ਵਕਤ ਆ ਸਾਰੇ ਨੀਲ ਦੁਆਬੇ ਦਾ ਇਲਾਕਾ, ਹੇਠਲੇ ਪਹਾੜ ਉਤਲੇ ਪਹਾੜ ਮੈਂ ਹੀ ਤੇ ਜਿੱਤੇ ਹਨ,
ਸੋਢੀਆਂ ਤੇ ਮੂੰਹ ਮੈਂ ਬਡਕਲਾ,
ਕਹਿੰਦੇ ਆ ਸੋਢੀਆਂ ਦੇ ਵਿੱਚੋਂ ਕਹਿੰਦੇ ਮੇਰੇ 'ਚ ਵੱਡੀ ਸ਼ਕਤੀ ਹੈ। ਹੁਣ ਗੁਰੂ ਰਾਮਦਾਸ ਮਹਾਰਾਜ ਜੀ ਤੋਂ ਲੈ ਕੇ ਦਸਵੇਂ ਗੁਰੂ ਜੀ ਸੋਢੀਆਂ ਦੀ ਵੰਸ਼ ਵਿੱਚੋਂ ਹੀ ਹਨ। ਇਹ ਕਹਿੰਦੇ ਆ ਵੀ ਗੁਰੂ ਜੀ ਤੋਂ ਵੱਡੀ ਸ਼ਕਤੀ ਤਾਂ ਮੇਰੇ ਵਿੱਚ ਹੈ, ਅਤੇ ਸਤਿਗੁਰੂ ਜੀ ਦਾ ਸਾਜਿਆ ਹੋਇਆ ਖਾਲਸਾ ਗੁਰੂ ਦਾ ਸਪੁੱਤਰ ਹੈ, ਇਸ ਕਰਕੇ ਆਪਾਂ ਵੀ ਸਾਰੇ ਸਾਧ ਸੰਗਤ ਜੀ ਸੋਢ ਵੰਸ਼ ਵਿੱਚ ਹੀ ਹਾਂ। ਬਾਕੀ ਗੱਲ ਵੱਖਰੀ ਹੈ ਵੀ ਕੋਈ ਢਿੱਲੋ ਕੋਈ ਕੁਝ ਬਣਿਆ ਹੋਇਆ ਹੈ, ਅਸਲ ਵਿੱਚ ਜਿਹੜੇ ਗੁਰੂ ਦੇ ਖਾਲਸੇ ਹੈ ਅੰਮ੍ਰਿਤ ਧਾਰੀ ਹੈ ਉਹਨਾਂ ਦੀ ਤਾਂ ਸੋਢ ਵੰਸ਼ੀ ਹੈ। ਅਤੇ ਇਹ ਕਹਿੰਦਾ ਵੀ ਆ ਖਾਲਸਾ ਸੋਢ ਵੰਸ਼ ਦਾ ਇਹ 'ਚ ਕੀ ਹੈ, ਇਹ ਮੇਰੇ ਬਿਨਾਂ ਕਾਹਦੇ ਇਹਨਾਂ ਦੇ ਪੱਲੇ ਹੈ, ਇਹ ਤਾਂ ਮੇਰੇ ਵਿੱਚ ਹੀ ਵੱਡੀ ਕਲਾ ਸ਼ਕਤੀ ਹੈ।
ਕਿਆ ਜਾਣੂ ਕਿਮ ਮੰਜਾ ਨਾ ਹਲਾ,
ਇਹ ਆਪਣੇ ਵੀਰਾਂ ਨੂੰ ਜਿਹੜੇ ਨਾਲ ਦੇ ਚੇਲੇ ਚਾਟੜੇ ਹੈ ਉਹਨਾਂ ਨੂੰ ਹੁਣ ਕਹਿੰਦਾ ਹੈ, ਆ ਕਹਿੰਦਾ ਕਿਵੇਂ ਮੇਰਾ ਮੰਜਾ ਜਾ ਉਦੋਂ ਹਿੱਲਿਆ ਨਹੀਂ ਹੈ, ਮੈਂ ਕਿਵੇਂ ਜਾਣਾ ਵੀ ਉਹ ਕੀ ਹੋ ਗਿਆ ਹੈ, ਕਿਉਂਕਿ ਜਦੋਂ ਗੁਰੂ ਜੀ ਗਏ ਹੈ ਇਹਦੇ ਆਸ਼ਰਮ ਵਿੱਚ ਇਹਦੇ ਆਸਣ 'ਤੇ ਬੈਠ ਗਏ ਹੈ ਜਿਹਨੂੰ ਇਹ ਪਲਟਾਉਂਦਾ ਸੀ, ਉਸ ਵਕਤ ਜਦੋਂ ਪਲਟਾਉਂਦਾ ਸੀ ਤਾਂ ਗੁਰੂ ਜੀ ਬੈਠ ਕੇ ਤਾਂ ਉਹ ਆਸਣ ਦੇ ਹੁਣ ਪਲਟੇ ਨਾ, ਜਿੱਥੇ ਤਰਲੋਕੀ ਨਾਲ ਬੈਠ ਜਾਣ ਉੱਥੇ ਕਿੱਥੇ ਹਿੱਲ ਸਕਦੀ ਹੈ ਕੋਈ ਚੀਜ਼, ਉੱਥੇ ਤਾਂ ਕੱਖ ਵੀ ਨਹੀਂ ਹਿੱਲ ਸਕਦਾ, ਉਹਦੇ ਹੁਕਮ ਤੋਂ ਬਿਨਾਂ ਤਾਂ ਪੱਤਾ ਵੀ ਨਹੀਂ ਹਿੱਲਦਾ, ਸਿਆਣਿਆਂ ਦਾ ਕਥਨ ਹੈ ਉਹ। ਪਰ ਜਿਹੜਾ ਹੈ ਆਸਣ ਹਿੱਲੇ ਨਾਲ, ਉਸ ਵਕਤ ਸ਼ਰਣੀ ਪੈ ਗਿਆ, ਮਹਾਰਾਜ ਜੀ ਮੇਰੀ ਭੁੱਲ ਬਖਸ਼ੋ, ਮੈਨੂੰ ਬਖਸ਼ੋ। ਹੁਣ ਕਹਿੰਦਾ ਵੀ ਉਦੋਂ ਮੰਜਾ ਜਿਹੜਾ ਮੇਰਾ ਆਸਣ ਹਿੱਲਿਆ ਨਹੀਂ, ਮੈਂ ਕੀ ਜਿਹੜਾ ਕਿਉਂ ਨਹੀਂ ਹਿੱਲਿਆ, ਉਹਦੇ 'ਤੇ ਸ਼ਕਤੀ ਵਾਲਾ ਵੱਡਾ ਮੈਂ ਹੈ ਸੀ।
ਜਿਮ ਨਿੰਦਕ ਉਸ ਬਾਤ ਸੁਣਾਵੇ,
ਕਹਿੰਦੇ ਨਿੰਦਕ ਲੋਕ ਜਿਨ੍ਹਾਂ ਨੂੰ ਨਿੰਦਕਾਂ ਨੂੰ ਰੋਟੀ ਪਚਦੀ ਨਹੀਂ ਹੈ, ਜਿਨ੍ਹਾਂ ਦੇ ਪੇਟ ਵਿੱਚ ਗੱਲ ਜਿਹੜੀ ਰੱਖੀ ਨਹੀਂ ਜਾਂਦੀ, ਕਹਿੰਦੇ ਉਹ ਇਸ ਤਰ੍ਹਾਂ ਗੱਲਾਂ ਬਣਾ ਬਣਾ ਕੇ ਕਹਿੰਦੇ ਹੈ।
ਤਿਮ ਤਿਮ ਬੰਦਾ ਫੁਲਤਾ ਜਾਵੇ,
ਉਹ ਜਿਵੇਂ ਕਹਿੰਦੇ ਨਾ ਬਾਬਾ ਜੀ ਤੁਹਾਡੇ ਨਾਲ ਦਾ ਕੌਣ ਹੈ, ਜੇ ਤੁਸੀਂ ਨਾ ਹੁੰਦੇ ਤਾਂ ਖਾਲਸਾ ਕਿੱਥੋਂ ਰਾਜ ਹੋਣਾ ਸੀ, ਕਿੱਥੋਂ ਇੰਨੀਆਂ ਗੱਲਾਂ ਬਣਨੀਆਂ ਸੀ, ਆ ਕਿੱਥੇ ਤੁਰਕਣ ਡਰ ਪੈਣਾ ਸੀ। ਜਿਵੇਂ ਜਿਵੇਂ ਗੱਲਾਂ ਬਣਾਉਂਦੇ ਆ ਉਸੇ ਤਰ੍ਹਾਂ ਹੰਕਾਰ ਦੀ ਹਵਾ ਭਰਦੀ ਜਾਂਦੀ ਹੈ।
ਬੰਦੇ ਸਾਇਤ ਕੋਟੀ ਆਈ,
ਕਹਿੰਦੇ ਕਵੀ ਜੀ ਖਾਲਸਾ ਜੀ ਗੱਲ ਕੀ ਕਰੀਏ ਕਿ ਜਦੋਂ ਕਿਸੇ ਬੰਦੇ ਦੇ ਘੜੀ ਉਹ ਮਾੜੀ ਆ ਜੇ ਨਾ ਉਹਦੇ ਵੱਸ ਨਹੀਂ ਰਹਿੰਦਾ ਹੈ। ਹੁਣ ਬਾਬੇ ਬੰਦੇ ਸਿੰਘ ਜੀ ਕਹਿੰਦੇ ਸਾਇਤ ਘੜੀ ਜਿਹੜੀ ਹੈ ਖੋਟੀ ਆ ਗਈ ਹੈ, ਇਸੇ ਕਰਕੇ ਖਾਲਸੇ ਨੂੰ ਤੋਮਤਾ ਲਾਉਂਦੇ ਹੈ, ਫਾਲਤੂ ਦੀਆਂ ਜਿਹੜੀਆਂ ਗੱਲਾਂ ਨਹੀਂ ਕਹਿਣ ਵਾਲੀਆਂ ਕਹਿੰਦੇ ਹਨ।
ਕਰਨ ਲੱਗੇ ਉਹ ਖਾਲਸਾ ਖਟਿਆਈ,
ਉਸ ਵਕਤ ਕਹਿੰਦੇ ਖਾਲਸਾ ਜਿੱਥੇ ਬੰਦ ਵਿੱਚ ਰਹਿੰਦਾ ਸੀ ਖਾਲਸੇ ਨਾਲ ਖੁਟਿਆਈ ਸ਼ੁਰੂ ਕਰ ਦਿੱਤੀ ਹੈ, ਐਵੇਂ ਮੰਦਾ ਭੈੜਾ ਬੋਲਣ ਲੱਗ ਪਿਆ ਹੈ।
ਕਹਿ ਬੱਕਰੇ ਮੇਰੇ ਜਿਮਕਾਏ,
ਗੱਲਾਂ ਕਰਦਾ ਆਪਣੇ ਚੇਲਿਆਂ ਦੇ ਨਾਲ, ਕਹਿੰਦਾ ਜਿਵੇਂ ਮੇਰੇ ਇਹਨਾਂ ਨੇ ਬੱਕਰੇ ਘਾਏ ਹੈ ਨਾ ਮਾਰੇ ਹੈ, ਕਿਉਂਕਿ ਆਸ਼ਰਮ ਵਿੱਚ ਇਹਨੇ ਬੱਕਰੇ ਛੱਡੇ ਹੋਏ ਸੀ ਗੋਦਾਵਰੀ ਦੇ ਕਿਨਾਰੇ। ਉਹ ਕਿਉਂ ਛੱਡੇ ਸੀ? ਜਦੋਂ ਕੋਈ ਜਾਂਦਾ ਸੀ ਨਾ ਉਹ ਬੱਕਰੇ ਛੱਡੇ ਆ, ਬੱਕਰੇ ਨਾ ਵੇਲਾਂ ਨੂੰ ਮੂੰਹ ਮਾਰਦੇ ਨਾ ਕਿਆਰੀਆਂ ਨੂੰ ਮੂੰਹ ਮਾਰਦੇ ਆ। ਉਹ ਵੇਖ ਕੇ ਲੋਕ ਹੈਰਾਨ ਹੋ ਜਾਂਦੇ ਵੀ ਇਹ ਤਾਂ ਕੁਝ ਖਾਂਦੇ ਪੀਂਦੇ ਨਹੀਂ ਹੈ ਅਤੇ ਵੇਲਾਂ ਸਾਹਮਣੇ ਤੁਰੇ ਫਿਰਦੇ ਆ। ਸਿੰਘਾਂ ਨੇ ਜਾਂਦੇ ਹੀ ਇਹਦੇ ਬੱਕਰੇ ਝਟਕਾ ਦਿੱਤੇ ਸਨ।
ਤਿਮ ਇਨ ਕੇ ਦੇਉ ਸੀਸ ਕਟਾਏ,
ਉਹ ਕਹਿੰਦਾ ਇਸੇ ਤਰ੍ਹਾਂ ਹੀ ਮੈਂ ਸਿੰਘਾਂ ਦੇ ਸੀਸ ਕਟਵਾ ਦਿਆਂਗਾ, ਮੈਂ ਆਪ ਸੀਸ ਕੱਟਾਂਗਾ ਇਹਨਾਂ ਦੇ।
ਕਦੇ ਕਹੇ ਮੋਹੇ ਕਹੇ ਨਾ ਲਾਗੇ,
ਕਦੀ ਜੇ ਕਹਿੰਦਾ ਆਪਣੇ ਚੇਲਿਆਂ ਨੂੰ ਆਂਦਾ ਇਹ ਤਾਂ ਮੇਰੇ ਆਖੇ ਨਹੀਂ ਲੱਗਦੇ, ਆ ਕੋਈ ਗੱਲ ਕਹੇ ਇਹਨਾਂ ਦੇ ਅਰਦਾਸ ਕਰਕੇ ਬਹਿ ਜਾਂਦੇ ਵੀ ਤੇਰੀ ਨਹੀਂ ਮੰਨਣੀ ਹੈ, ਅਤੇ ਇਸ ਤਰ੍ਹਾਂ ਕਹਿੰਦਾ ਵੀ ਮੇਰੇ ਤਾਂ ਆਖੇ ਨਹੀਂ ਲੱਗਦੇ ਹੁਣ, ਕਿਉਂਕਿ ਜਦੋਂ ਇਹੋ ਜਿਹੀਆਂ ਗੱਲਾਂ ਕਰਨੀਆਂ ਹੈ ਤਾਂ ਸਿੰਘਾਂ ਨੂੰ ਪਤਾ ਤਾਂ ਲੱਗ ਹੀ ਜਾਂਦਾ ਹੈ। ਸਿੰਘ ਬਿਟਰ ਗਏ ਆ, ਜਿਹੜੀ ਕੋਈ ਗੱਲ ਕਹੇ ਤਾਂ ਸੁਣਦੇ ਕਹਿੰਦੇ ਨਹੀਂ ਹੈ, ਜਿਸ ਕਰਕੇ ਕਹਿੰਦਾ ਹੈ ਮੇਰੇ ਤਾਂ ਹੁਣ ਆਖੇ ਨਹੀਂ ਲੱਗਦੇ। ਇਹ
ਦਇਓ ਸਜਾਏ ਇਹਨੇ ਵੱਡ ਆਗੇ,
ਕਹਿੰਦਾ ਇਹਨੂੰ ਮੈਂ ਸਜਾਵਾਂ ਦਊਂਗਾ, ਵੱਡੀਆਂ ਇਹੋ ਜਿਹੀਆਂ ਅੱਗੇ ਦਊਂਗਾ, ਕੰਨਾਂ ਨੂੰ ਹੱਥ ਲਵਾ ਦਿਆਂਗਾ,
ਦੋਹਰਾ ਬਦੀਆਂ ਦੇਵਨ ਸੋ ਲੱਗਾ।
ਇਸ ਪ੍ਰਕਾਰ ਖਾਲਸਾ ਜੀ ਕਹਿੰਦੇ ਬਦੀਆਂ ਦੇਣ ਲੱਗ ਪਿਆ ਹੈ ਸਿੰਘਾਂ ਨੂੰ, ਤੂੰ ਤਾਂ ਦੋਸ਼ ਲਾਉਂਦਾ ਹੈ ਜਾਣ ਬੁੱਝ ਕੇ।
ਭੂਤ ਅਨਹੋਵਤ ਨਿਤ,
ਕਹਿੰਦੇ ਜਿਹੜੀਆਂ ਅਨਹੋਵਤ ਅਣਹੋਣੀਆਂ ਗੱਲਾਂ ਨੇ ਜਿਹੜੀਆਂ ਨਹੀਂ ਕਹਿਣ ਵਾਲੀਆਂ ਉਹ ਵੀ ਕਹਿੰਦਾ ਹੈ।
ਤਬੈ ਖਾਲਸੇ ਯੂੰ ਕਹਿਓ,
ਤਦੋਂ ਕਹਿੰਦੇ ਖਾਲਸੇ ਨੇ ਆਪੋ ਵਿੱਚ ਸਲਾਹ ਮਸ਼ਵਰਾ ਕੀਤੀ ਤੇ ਕਹਿੰਦੇ ਹੈ ਖਾਲਸਾ
ਯਹ ਕਬ ਹਮਰੋ ਮਿਤ,
ਖਾਲਸਾ ਕਹਿੰਦਾ ਵੀ ਜਿਹੜਾ ਕਹਿੰਦੇ ਗੁਰੂ ਦੇ ਬਚਨਾਂ ਦੇ ਪੂਰਾ ਨਹੀਂ ਰਿਹਾ ਉਹ ਸਾਡਾ ਕਿੱਥੋਂ ਮਿਤ ਹੋ ਸਕਦਾ ਹੈ ਭਾਈ। ਕਈਆਂ ਗੁਰੂ ਤੇ ਕਹੀ ਜਾਂਦੇ ਹੈ ਕਿਉਂਕਿ ਲੋਕਾਂ ਦੇ ਵਿੱਚ ਗੱਲ ਤੇ ਨਿਕਲ ਹੀ ਜਾਂਦੀ ਨਾ ਅੱਗੇ ਤੋਂ ਅੱਗੇ, ਕਈ ਨੂੰ ਕਹਿੰਦਾ ਹੈ ਇਹ ਤੇ ਇਹੋ ਹੀ ਵਾਹੇ ਜੋਗੇ ਹੈ, ਆ ਚੰਗਾ ਕੀਤਾ ਸੀ ਤੁਰਕਾਂ ਨੇ ਇਹਨਾਂ ਨੂੰ ਮਾਰਿਆ ਸੀ ਖਪਾਇਆ ਸੀ ਕੱਢਿਆ ਸੀ ਇਹਦੇ ਮਾਰਨੇ ਯੋਗ ਹਨ।
ਕਿਸੇ ਕਹੇ ਪੰਥ ਖੋਟੋ ਲੋਕ,
ਕਿਸੇ ਨੂੰ ਕਹਿੰਦਾ ਵੀ ਇਹ ਤੇ ਹੈ ਖੋਟਿਆਂ ਦਾ ਖੋਟੇ ਲੋਕਾਂ ਦਾ ਪੰਥ ਹੈ, ਇਹ ਤਾਂ ਹੈ ਹੀ ਖੋਟੇ ਹੈ, ਇਹਨਾਂ ਦੀ ਹਰਕਤਾਂ ਹੀ ਬੜੀਆਂ ਮਾੜੀਆਂ ਹਨ।
ਅਬ ਮੈਂ ਆਪਣੂ ਪੰਥ ਚਲਾਊਂ,
ਕਹਿੰਦਾ ਮੈਂ ਹੁਣ ਆਪਣਾ ਪੰਥ ਚਲਾਊਂਗਾ, ਐਸਾ ਪੰਥ ਚਲਾਊਂਗਾ ਲੋਕ ਵੇਖਣਗੇ ਵੀ ਬੰਦੇ ਸਿੰਘ ਨੇ ਵਾਕਈ ਪੰਥ ਚਲਾਇਆ ਹੈ ਕੋਈ।
ਪੰਥ ਖਾਲਸੇ ਦੂਰ ਕਰਾਊਂ,
ਆ ਕਹਿੰਦੇ ਖਾਲਸਾ ਪੰਥ ਜਿਹੜਾ ਕਹਿੰਦੇ ਹੈ ਗੁਰੂ ਦਾ ਸਾਜਿਆ ਹੋਇਆ ਇਹਨੂੰ ਮੈਂ ਦੂਰ ਕਰ ਦਿਆਂਗਾ ਖਤਮ ਕਰ ਦਿਆਂਗਾ। ਇਸ ਤਰ੍ਹਾਂ ਅਬਾ ਤਬਾ ਅਰਲ ਬਲ ਉਸ ਅਰਲ ਬਲ ਮੂੰਹ ਨਿਕਲੇ ਉਹ ਗੱਲ ਹੋਈ ਪਈ ਹੈ।
ਕਦੇ ਕਹੇ ਮੈਂ ਤਖਤੇ ਬਹੁ,
ਹਾਂ ਕਦੇ ਕਹਿ ਦਿੰਦੇ ਹੈ ਮੈਂ ਤਖਤ ਤੇ ਬਹਿ ਜਾਣਾ, ਮੈਨੂੰ ਕਿਹੜਾ ਕਿਸੇ ਨੇ ਰੋਕਣਾ ਹੈ, ਮੈਂ ਤੇ ਇੰਨਾ ਬੜੀ ਜੋਧਾ ਹਾਂ।
ਵਾਹਿਗੁਰੂ ਕੋ ਜਾਪ ਨਾ ਕਹੂ,
ਇੱਕ ਵਾਰ ਮੇਰੇ ਬਹਿਣ ਦੀ ਦੇਰ ਹੈ, ਕਹਿੰਦਾ ਵਾਹਿਗੁਰੂ ਜਿਹੜਾ ਜਾਪ ਹੈ ਨਾ ਇਹ ਨਹੀਂ ਕਹਿੰਦਾ ਮੈਂ ਜਪਣ ਦਿਆਂਗਾ। ਵੇਖ ਲਓ ਸਤਿਗੁਰੂ ਜੀ ਦਾ ਜਾਪ ਹੈ, ਗੁਰੂ ਜੀ ਨੇ ਕਿਹਾ ਹੈ ਖਾਲਸਾ ਜੀ ਵਾਹਿਗੁਰੂ ਗੁਰ ਮੰਤਰ ਹੈ ਜਪ ਹੋਮੈ ਖੋਈ, ਆ ਵਾਹਿਗੁਰੂ ਚੌਹਾਂ ਯੁੱਗਾਂ ਦੀ ਭਗਤੀ ਹੈ ਵਾਹਿਗੁਰੂ ਨਾਮ ਦੇ ਵਿੱਚ। ਸਤਿਯੁਗ ਵਿੱਚ ਵਾਸਦੇਵ ਪੜਿਆ ਜਾਂਦਾ ਸੀ ਓਮ ਨਮੋ ਵਾਸਦੇਵਾਏ, ਇਸੇ ਤਰ੍ਹਾਂ ਦੁਆਬਰ ਵਿੱਚ ਹਰੀ, ਤ੍ਰੇਤੇ ਵਿੱਚ ਹਰੀ, ਦੁਆਬਰ ਵਿੱਚ ਗੋਬਿੰਦ, ਕਲਯੁਗ ਵਿੱਚ ਰਾਮ। ਭਾਈ ਸੰਦੋਖ ਸਿੰਘ ਜੀ ਨੇ ਬੜੇ ਸੋਹਣੇ ਅਰਥ ਕੀਤੇ ਹੋਏ ਹੈ ਨਾਨਕ ਪ੍ਰਕਾਸ਼ ਆਰੰਭ ਕਰਨ ਤੋਂ ਪਹਿਲਾਂ ਮੰਗਲਾਂ ਵਿੱਚ, ਉਹਦੇ ਵਿੱਚ ਬੜੇ ਵਿਸਥਾਰ ਸਹਿਤ ਦੱਸੇ ਹੋਏ ਹੈ। ਇਹ ਚੌਹਾਂ ਯੁੱਗਾਂ ਦੀ ਸਾਧ ਸੰਗਤ ਜੀ ਭਗਤੀ ਹੈ ਵਾਹਿਗੁਰੂ ਨਾਮ ਦੇ ਵਿੱਚ। ਇੱਕ ਅੱਖਰ ਨੂੰ ਨੌ ਨੌ ਯੁੱਗ ਸਾਧਿਆ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ। उस परमेश्वर ने नौ नौ युग इस एक अक्षर नूं साध गिना इह तां ही इस विच कला है। कई मंत्र सिद्ध करने पैंदे है, पहला उन्हां नूं कमाउणा पैंदा है। वाहिगुरु मंत्र कमाया होया मंत्र है, जिस करके जिन्हां ने जपया है ना उन्हां नूं शांति आउंदी है, उन्हां नूं रस आउंदा है। ਉਹ ਇਹ ਕਹਿੰਦੇ ਵੀ ਮਹਾਰਾਜ ਸਭੇ ਵਸਤੂ ਕੌਣੀ ਸੱਚੇ ਨਾਉ ਮਿੱਠਾ। ਆ ਸਾਨੂੰ ਤਾਂ ਮਿੱਠਾ ਲੱਗਦਾ ਨਹੀਂ ਹੈ, ਕਿਉਂਕਿ ਸਾਡੇ ਪੱਲੇ ਕੁਝ ਨਹੀਂ ਹੈ, ਜੱਬਣ ਜੁਗੇ ਅਸੀਂ ਹੈ ਨਹੀਂ, ਭਾਅ ਦੀ ਸਾਡੇ ਬਣੀ ਹੈ, ਕਥਾ ਸਾਡੇ ਕੋਲ ਸੁਣੀ ਨਹੀਂ ਜਾਂਦੀ, ਕੀਰਤਨ ਸਾਡੇ ਕੋਲ ਸੁਣਿਆ ਨਹੀਂ ਜਾਂਦਾ। ਕਈਆਂ ਦੇ ਤਾਂ ਸੁਭਾਅ ਹੀ ਬਣਿਆ ਹੈ ਵੀ ਮੱਥਾ ਟੇਕਣਾ, ਇੱਕ ਵਜੇ ਟੇਕ ਲਓ ਭਾਵੇਂ ਦੋ ਵਜੇ ਟੇਕ ਲਓ, ਪਰ ਇਹ ਤਾਂ ਕਿਰਿਆ ਹੈ। ਗੁਰੂ ਜੀ ਅਮਰਦਾਸ ਮਹਾਰਾਜ ਕਹਿੰਦੇ ਭਾਈ ਜੇ ਤੂੰ ਦੂਰੋਂ ਦੂਰੋਂ ਹੀ ਕਹੀ ਜਾਵੇਂ ਵੀ ਮੈਂ ਗੁਰੂ ਦਾ ਸਿੱਖ ਹਾਂ ਜੀ, ਮੱਥਾ ਟੇਕਦਾ ਹਾਂ ਜੀ, ਮੈਂ ਸੇਵਾ ਵੀ ਮੱਸਿਆ ਦੀ ਮੱਸਿਆ ਕਾ ਜਾਂ ਦਿਨ ਦਿਹਾੜੇ ਦੇ ਕਰਦਾ, ਤਾਂ ਗੁਰੂ ਜੀ ਕਹਿੰਦੇ ਵੀ ਤੇਰੀ ਕੋਈ ਗੱਲ ਨਹੀਂ ਹੈ, ਇਹ ਕੋਈ ਸਿੱਖੀ ਦੀ ਨਿਸ਼ਾਨੀ ਨਹੀਂ ਹੈ। ਗੁਰੂ ਤੋਂ ਬੇਮੁਖ ਹੋਇਆ ਤੁਰਿਆ ਫਿਰਦਾ ਹੈ, ਕਿੰਨਾ ਕਿੰਨਾ ਸਮਾਂ ਤੇਰਾ ਬੀਤ ਜਾਂਦਾ ਹੈ ਮੱਥਾ ਟੇਕਣ ਤੋਂ ਬਿਨਾਂ। ਜੇ ਉਹਨਾਂ ਦੇ ਗੁਰੂ ਦਾ ਦਰਸ਼ਨ ਨਹੀਂ ਖੁੱਲ੍ਹ ਕੇ ਕਰਦਾ ਹੈ, ਇੱਦਾਂ ਹੀ ਲੰਘ ਜਾਂਦੀ ਹੈ ਤੇਰੀ। ਅਤੇ ਜੇ ਕੋਈ ਗੁਰ 'ਤੇ ਬੇਮੁੱਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਥੈ ਕੋਈ ਪੁੱਛੋ ਵਿਵੇਕੀਆ ਜਾਏ, ਅਨੇਕ ਜੂਨੀ ਭਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ। ਇਹ ਗੁਰੂ ਤੋਂ ਬੇਮੁੱਖ ਹੋ ਕੇ ਅਤੇ ਗੁਰੂ ਤੋਂ ਬਿਨਾਂ ਜਿਹੜੀ ਜ਼ਿੰਦਗੀ ਜੀਣੀ ਹੈ ਬੇਮੁੱਖਾਂ ਵਾਲੀ, ਅਤੇ ਸਤਿਗੁਰ ਤੋਂ ਬਿਨਾਂ ਮੁਕਤੀ ਪਾਈ ਕਦੀ ਹੁੰਦੀ ਨਹੀਂ ਹੈ। ਇੱਥੇ ਇਹ ਕਹਿੰਦੇ ਹਨ, ਹਾਂਜੀ ਪੜ੍ਹੋ,
ਵਾਹਿਗੁਰੂ ਕੋ ਜਾਪ ਨਾ ਕਹੂੰ।
ਇਹ ਬੰਦਾ ਸਿੰਘ ਕਹਿੰਦਾ ਜਿਹੜਾ ਵਾਹਿਗੁਰੂ ਮੰਤਰ ਹੈ ਨਾ, ਜਿਹੜਾ ਗੁਰੂ ਜੀ ਦਾ ਦਿੱਤਾ ਹੋਇਆ ਹੈ ਗੁਰੂ ਗੋਬਿੰਦ ਸਿੰਘ ਜੀ ਵੱਲੋਂ, ਗੁਰੂ ਨਾਨਕ ਦੇਵ ਜੀ ਵੱਲੋਂ, ਕਹਿੰਦੇ ਇਹ ਮੈਂ ਜਪਣ ਨਹੀਂ ਦਿਆਂਗਾ, ਆਪਣਾ ਪੰਥ ਮੈਂ ਕਹਿੰਦੇ ਕਾਇਮ ਕਰਾਂਗਾ, ਇਹ ਮੰਤਰ ਤੇ ਮੈਂ ਰਹਿਣ ਨਹੀਂ ਦੇਣਾ।
ਕਰੋ ਕੁਠਾਰੀ ਖਾਲਸੇ ਗਾਰੂ,
ਕਹਿੰਦੇ ਐ ਖਾਲਸੇ ਦੀ ਮੈਂ ਕਹਿੰਦੇ ਖੁਆਰੀ ਕਰ ਦਿਆਂਗਾ। ਅੱਜ ਜਿਵੇਂ ਸੋਨੇ ਨੂੰ ਕੁਠਾਲੀ 'ਚ ਪਾ ਕੇ ਢਾਲ ਦੇਈਦਾ ਨਾ, ਫਿਰ ਗਹਿਣੇ ਬਣਾਈਦੇ ਹੈ, ਕਹਿੰਦੇ ਬਦਲੇ ਰੂਪੀ ਮੈਂ ਪਾ ਕੇ ਨਾ ਕੁਠਾਲੀ ਦੇ ਵਿੱਚ ਇਹ ਖਾਲਸੇ ਰੂਪੀ ਸੋਨੇ ਨੂੰ ਮੈਂ ਗਾਲ ਦਿਆਂਗਾ, ਨਾਸ ਕਰ ਦਿਆਂਗਾ।
ਗੁਰਦਾਸਪੁਰੇ ਇਨ ਅੰਦਰ ਵਾਰੂ,
ਕਹਿੰਦਾ ਗੁਰਦਾਸਪੁਰੇ ਗੁਰਦਾਸ ਨੰਗਲ ਦੇ ਵਿੱਚ ਜਿਹੜਾ ਕਿਹੜਾ ਉਹਦੇ ਵਿੱਚ ਵਾੜ ਕਰਕੇ ਇਹਨਾਂ ਨੂੰ
ਸਵਾ ਲੱਖ ਪੈਸੇ ਸਿਧਵਾਉ,
ਕਹਿੰਦਾ ਚੰਗੇ ਬਦਲੇ ਲਊਂਗਾ ਉੱਥੇ ਵਾੜ ਕੇ, ਅਤੇ ਕਹਿੰਦਾ ਹੈ ਨਵਾਂ ਪੰਥ ਚਲਾਉਣਾ ਹੈ, ਅਤੇ ਇਹਨਾਂ ਦਾ 1.25 ਲੱਖ ਜਿਹੜਾ ਮੈਂ ਸੀਸ ਪੇਡ ਕਰੂੰਗਾ ਕਾਲੀ ਮਾਂ ਨੂੰ, ਕਾਲਕਾ ਨੂੰ। ਕਿਉਂਕਿ ਜਦੋਂ ਕੋਈ ਆਪਾਂ ਕਿਲ੍ਹਾ ਕੋਈ ਬਣਾਈਏ, ਕੋਈ ਕਿਲ੍ਹਾ ਬਣਾਈਏ, ਕੋਈ ਪੰਥ ਚਲਾਈਏ, ਜਿੰਨਾ ਚਿਰ ਬਲੀ ਨਾ ਦਿੱਤੀ ਜਾਵੇ ਉਨਾ ਚਿਰ ਪੰਥ ਨਹੀਂ ਚੱਲਦਾ ਹੈ, ਉਨਾ ਚਿਰ ਕਿਲ੍ਹੇ ਦੀ ਨੀਂਹ ਨਹੀਂ ਕਾਇਮ ਹੁੰਦੀ ਹੈ, ਪੱਕੀ ਨਹੀਂ ਹੁੰਦੀ ਹੈ। ਇਹ ਕਹਿੰਦਾ ਹੈ ਪੰਥ ਨਵਾਂ ਚਲਾਉਣਾ ਹੈ, ਆ 1.25 ਲੱਖ ਚੰਡੀ ਦੀ ਭੇਟ ਕਰੂੰਗਾ ਇਹਨਾਂ ਦੇ ਸਿਰ।
ਮੈਂ ਇਸ ਜੋਗਣ ਖਪਰ ਭਰਾਉਂ,
ਕਹਿੰਦੇ ਮੈਂ ਜੋਗਣ, ਆ ਜੋਗਣ ਜਿਹੜੀ 64 ਜੋਗਣੀਆਂ ਮੰਨੀਆਂ ਦਸਮ ਗ੍ਰੰਥ ਪੜ੍ਹੀਏ ਜਦੋਂ, ਜਾਂ ਸ੍ਰੀ ਸਰਬਲੋਕ ਗ੍ਰੰਥ ਜੀ ਪੜ੍ਹੀਏ, ਉਦੋਂ ਵਿੱਚ ਲਿਖਿਆ ਆਉਂਦਾ ਹੈ ਬੜੇ ਥਾਵਾਂ 'ਤੇ, ਇਹ ਜੰਗ ਯੁੱਧ ਦੇ ਪ੍ਰਸੰਗ ਆਉਂਦੇ ਹੈ। 64 ਜੋਗਣੀਆਂ ਹੈ, ਉਹਨਾਂ ਜੋਗਣੀਆਂ ਵਿੱਚੋਂ ਕਹਿੰਦੇ ਜਿਹੜੀ ਕਾਲਕਾ ਜੋਗਣੀ ਹੈ ਨਾ, ਕਹਿੰਦੇ ਉਹਦੇ ਮੈਂ ਖੱਪਰ ਭਰਾਵਾਂਗੇ ਖੂਨ ਦੇ ਨਾਲ ਇਹਨਾਂ ਦੇ।
ਸੀਸ ਸਿੰਘਨ ਕੇ ਕਾਲੀ ਅਗਾਉ,
ਕਹਿੰਦੇ ਸੀਸ ਸਿੰਘਾਂ ਦੇ ਕੱਟ ਕੇ ਖੂਨ ਦੇ ਖੱਪਰ ਭਰਾ ਕੇ ਕਾਲਕਾ ਮਾਤਾ ਨੂੰ ਰਜਾਊਂਗਾ ਚੰਗੀ ਤਰ੍ਹਾਂ।
ਤਬ ਮੈਂ ਆਪਣੋ ਪੰਥ ਚਲਾਊਂ,
ਕਹਿੰਦੇ ਤਦੋਂ ਮੈਂ ਆਪਣਾ ਪੰਥ ਚਲਾਊਂਗਾ, ਫਿਰ ਮੈਂ ਆਪਣੇ ਪੰਥ ਨੂੰ ਕਾਇਮ ਕਰਾਂਗਾ। ਸੋ ਸਾਧ ਸੰਗਤ ਜੀ ਇਸ ਤਰ੍ਹਾਂ ਜਿਹੜੀਆਂ ਹੈ ਅਬਾ ਤਬਾ ਦੀ ਜਿਹੜੇ ਗੱਲਾਂ ਹੈ ਉਹ ਖਾਲਸੇ ਨੂੰ ਕਹਿੰਦੇ ਹੈ, ਕਿਉਂਕਿ ਇਹਦੇ ਸੁਭਾਅ ਹੈ ਵੇਖ ਲਓ, ਜਦੋਂ ਕ੍ਰੋਧ ਆ ਜਾਂਦਾ ਹੈ ਬੰਦਾ ਨਾ ਮਾਂ ਨੂੰ ਮਾਂ ਸਮਝਦਾ ਨਾ ਪਿਓ ਨੂੰ ਪਿਓ ਸਮਝਦਾ ਹੈ। ਉਹੀ ਗੱਲ ਇੱਥੇ ਹੋਈ ਪਈ ਹੈ। ਸਤਿਗੁਰੂ ਜੀ ਦਾ ਥਾਪੜਾ ਲੈ ਕੇ ਆਏ ਸੀ, ਸ਼ਕਤੀਆਂ ਗੁਰੂ ਜੀ ਦੇ ਦਿੱਤੀਆਂ ਹੋਈਆਂ, ਮੱਧ ਵੇਚਣ ਲੱਗਿਆ ਟਾਈਮ ਨਹੀਂ ਲੱਗਦਾ ਹੈ। ਇਹ ਤਾਂ ਗੁਰੂ ਜੀ ਦੀ ਕਲਾ ਹੀ ਹੈ ਕਿ ਕਿਸੇ ਦਾ ਜੀਵਨ ਗੁਰੂ ਜੀ ਨੇ ਮਰਦਾ ਸਾਹਿਬ ਢਾਲ ਕੇ ਅਤੇ ਜੀਵਨ ਬਿਤਾ ਦੇਣ, ਨਹੀਂ ਤਾਂ ਮਨ ਫਿਰਿਆ ਰਹਿੰਦਾ ਹੈ, ਮੱਤ ਲੋਕਾਂ ਦੀ ਫਿਰੀ ਰਹਿੰਦੀ ਹੈ ਸਾਡਿਆਂ ਦੀ। ਤਾਂ ਗੁਰੂ ਜੀ ਕਹਿੰਦੇ ਮਨ ਕੀ ਮਤ ਤਿਆਗੋ ਹਰ ਜਨ ਇਹਾ ਬਾਤ ਕਠੈਨੀ, ਮਨ ਦੀ ਮਤ ਤੂੰ ਭਾਈ ਛੱਡ ਦੇ, ਇਹ ਬਾਤ ਜਿਹੜੀ ਗੱਲ ਕਠਿਨ ਹੈ, ਹੋਰ ਗੱਲਾਂ ਬਾਕੀ ਸਭ ਠੀਕ ਹੀ ਹੈ, ਕਠਿਨਾਂ ਵਿੱਚੋਂ ਕਠਿਨ ਇਹ ਗੱਲ ਜਿਹੜੀ ਮਨ ਦੀ ਮਤ ਛੱਡ ਦੇਣੀ ਹੈ, ਮਨ ਦੀ ਮਤ ਛੱਡ ਕੇ ਗੁਰੂ ਦੀ ਮਤ ਲੈਣੀ, ਇਹੀ ਸਿਆਣਪ ਹੈ, ਇਹੀ ਚਤੁਰਾਈ ਹੈ, ਇਹੀ ਪੜ੍ਹਾਈ ਹੈ, ਇਹੋ ਹੀ ਜਿਹੜਾ ਵੱਡਾਪਣ ਹੈ। ਬਾਕੀ ਜੇ ਮਨ ਮਤ ਹੈ, ਗੁਰੂ ਦੀ ਮਤ ਨਹੀਂ ਹੈ, ਪੜ੍ਹਿਆ ਲਿਖਿਆ ਵੀ ਕਿਸੇ ਕੰਮ ਨਹੀਂ ਹੈ, ਪੜ੍ਹਿਆ ਮੂਰਖ ਆਖੀਏ ਜਿਸ ਲਭ ਲੋਭ ਅਹੰਕਾਰ ਆ, ਪੜ੍ਹਿਆ ਮੂਰਖ ਹੈ ਹੰਕਾਰੀ ਜਿਹੜਾ ਹੋਇਆ ਫਿਰਦਾ ਹੈ। ਮਨ ਮਤ ਨੂੰ ਕੋਈ ਥਾਂ ਨਹੀਂ ਹੈ, ਗੁਰਮਤ ਵਾਲੇ ਨੂੰ ਥਾਂ ਹੈ ਗੁਰੂ ਘਰ, ਸੱਚੇ ਪਾਤਸ਼ਾਹ ਕਿਰਪਾ ਕਰਨ ਸੰਤ ਸਮਾਤ ਬਖਸ਼ਣ। ਜਿਸ ਕਰਕੇ ਸਾਡਾ ਲੋਕ ਸੁਖੀ ਹੈ ਪਰ ਲੋਕ ਸਹੇਲੇ ਹੋ ਸਕੇ। ਸੋ ਸਾਧ ਸੰਗਤ ਜੀ, ਇੱਥੇ ਕਥਾ ਦੀ ਸਮਾਪਤੀ ਹੈ, ਸਮੇਂ ਦੀ ਸਮਾਪਤੀ ਹੈ। ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਤਿਗੁਰ ਜੀ ਦੇ ਹਜ਼ੂਰੀ ਵਿੱਚ ਆਪਾਂ ਸਮਾਪਤੀ ਕਰੀਏ ਜੀ।
ਸੀਸ ਸਿੰਘਨ ਕੇ ਕਾਲੀ ਅਗਾਉਂ, ਤਬ ਮੈਂ ਆਪਣੋ ਪੰਥ ਚਲਾਉਂ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ, ਹੇ ਪਾਰ ਬ੍ਰਹਮ, ਅਬਿਨਾਸੀ ਅਗਨਾਸ, ਹੇ ਪੂਰਨ, ਹੇ ਸਰਬ ਮੈਂ ਦੁਖ ਪੰਜਨ ਗੁਣਤਾਸ, ਹੇ ਸੰਗੀ, ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ, ਹੇ ਗੁਣ ਨਿਧਾਨ, ਜਾ ਕੈ ਸਦਾ ਬਿਵੇਕ, ਹੇ ਅਪਰੰਪਰ ਹਰ ਹਰੇ, ਹੈ ਬੀ ਹੋਣਹਾਰ, ਹੇ ਸੰਤ ਹੈ ਕੈ ਸਦਾ ਸੰਗ, ਨਿਦਾਰਾ ਆਧਾਰ, ਹੇ ਠਾਕੁਰ ਹੋ ਦਾਸ ਰੂ, ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀ ਜੈ ਰਾਮਦਾਨ।